ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੰਕਟ ਦੁਆਰਾ ਨਾਨਕ ਸਰਨ ਗਾਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜਨਾ ਸੰਕਟ ਦੁਆਰਾ ਨਾਨਕ ਸਰਣ ਗਾਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਸਤ ਸੰਗੀ ਜਨੋ, ਅੱਜ ਜਿਸ ਅੰਮ੍ਰਿਤ ਸ਼ਬਦ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬੋਲ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਟੋਡੀ ਹੈ ਜਿਸ ਵਿੱਚ ਹਜ਼ੂਰ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਅੱਜ ਦੇ ਆਏ ਹੋਏ ਇਸ ਪਵਿੱਤਰ ਹੁਕਮ ਰੂਪ ਸ਼ਬਦ ਦੀ ਵਿਚਾਰ ਇਸ ਅੰਮ੍ਰਿਤ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਹੀ ਰਹਾਉ ਦੀਆਂ ਤੁਕਾਂ ਨੇ। सतगुरु ने पहली बख्शिश तो यह की कि हे भाई असा सत संगत विच साध संगत विच उस पार ब्रह्म परमेश्वर के नाम नूं चितारुआ चेते कीता याद कीता साध संगत विच जपे हुए नाम की बरकत नाल साडे अंदर सहज और आनंद की अवस्था प्राप्त हो गई ते पूर्वले कीते हुए कर्मां दा चंगे कर्मां दा कोई अंगूर कोई अंकुर फुट आवा जिस करके सत संगत ते नाम की बख्शिश हो गई। दूसरा वचन वड्डे भागां दे नाल पूरे सतगुरु जी की भेट मिलाप होया समर्थ सतगुरु जिसका कोई पारावार नहीं उन्हें सानू वासना दे इस भरे हुए संसार सागर विच हाथ दे के बचा लिया। सतगुरु ने इन्नी कु कृपा कर दिती हुण जन्म मरण का कोई संकट नहीं ना सानू किसी होर दे डर ते भटकना पैना ते ऐसे पार ब्रह्म सतगुरु नू असी मुड़ मुड़ नमस्कार करने हां जिस पार ब्रह्म परमेश्वर ने यह साडे ते बख्शिश कीती। आओ इस अमृत बचन नू धन गुरु रामदास महाराज जी के चरणों च अरदास करके विचारना प्रारंभ करिए। सतगुरु सोधी सुल्तान पातशाह जी तरस करो साडे ते अंदर दी निम्रता एकाग्रता और शब्द प्रति पूर्ण भरोसा अकीदत की दात बख्श दे होए आप विच वर्त के विचार करा लवो। साध संगत लवाओ गुरु रामदास के चरणों च हाजरी प्यार अदब नाम उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी
सतनाम श्री वाहे गुरु साहिब जी टोडी महला पंजवा।
सतगुरु गुरु ग्रंथ साहिब जी दे अंदर 31 रागों विच एक राग है टोडी। टोडी राग दे अंदर सतगुरु गुरु पंचम गुरुदेव जी ने अपनी अमृत रसना तो इस रब्बी कलाम नू इस रब्बी बचन नू तुरकी बाणी नू उच्चारण किया है।
साधु संग हर हर नाम चितारा।
सतगुरु गुरु पंचम पातशाह जी पहली बख्शिश ये कर रहे ने कि साध संगत विच मिल के हर हर नाम चितारा क्योंकि भावे कुछ टीकाकारा ने इहदे अर्थ इत्थों शुरू कीते ने हे भाई जिहड़ा मनुख पर देखो इस अमृत शब्द दीआं तुकां विच अगे आउणा है कि अंकुर पल हमारा साडा इहदा मतलब अपने आप नूं उत्तम पुरख च। महाराज कह रहे ने कि असी साध संगत विच उस खरी परमात्मा वाहिगुरु जी दे नाम नूं पार ब्रह्म परमेश्वर दे नाम नू चितारा दा अर्थ चेते कीता है याद कीता है साध संग हर हर नाम चितारा संगत विच पहुंच के खरी प्रभु दे नाम दा चिंतन कीता है।
सहजे आनंद हुए दिन राती
हुण इस संगत विच जपो को नाम दा फल की है, इस विचो दात की मिली ते सच्चे पातशाह महाराज कृपा कर रहे ने। कह लगे सहज आनंद होवे दिन राती सत संगत विच बैठ के तार ब्रह्म परमेश्वर दा नाम चितारन नाल दो बख्शिशां मिल गईयां अंदर दियां। एक ता सहज मिलिया ते दूसरा शब्द गुरदेव ने वरत्या कह आनंद। एक सहज ते दूसरा आनंद इहदी प्राप्ति सत संगत विच प्रभु नू चेते करके होई है।
अंकुर पलो हमारा
अंकुर पलो हमारा अंकुर दा अर्थ आपा समझने खां के जदो बीज पौधे दा रूप धारण करदा है ते बीज दे विचो अंगूर असी आम शब्द वरतने अंकुर अंगूर शब्द भी वरत्या जांदा है अंकुर निकलदा है। हजूर किन्ने पूर्वले कीते हो कर्मां दी तो फैलश अज साडा अंकुर भला हो गया ते होया कि क्योंकि सहज तो आनंद दी प्राप्ति हुई ते सहज आनंद दी प्राप्ति दा कारण साध संगत विच बैठ के खरी परमात्मा दे नाम नूं चितारना। असी इस रहाउ दियां तुकां नूं ही थोड़ा जा विस्तार सहित विचारन दा जी यतन करिए। पहला शब्द सतगुरु ने वरत्या है साध संग। असी सत संगत शब्द संत संगत शब्द गुरु संगत शब्द गुरु ग्रंथ साहिब विचो पढ़ देखा। एक गल हर इंसान जिंदगी च चेते रखे कि साडे आचरण दी उसारी मनुख दी शख्सियत मनुख दे प्रैक्टिकल जीवन विच सब तो ज्यादा जिहो जी ओ संगत करदा ओदा असर हुंदा है। जिहो जी सोबत करेगा वैसा आचरण बनेगा, ओहो जिहा ओदे अंदर गुण होणगे। गुरु ग्रंथ साहिब जी ने जिथे सिमरन ते भगती ते भरोसे ते प्रभु ते यकीन ते सिदक ते गुरु ते भरोसा शब्द की गल की उथे आप बाणी पढ़न वाले अच्छी तरह जानते हो कि श्री गुरु ग्रंथ साहिब की बाणी च सत संगत ते बहुत ज्यादा जोर दिता गया है। सत संगत साध संगत संत संगत गुरु संगत वार वार हजूर ने इस शब्द उत्ते जोर दिता है। इसका कारण की इसका कारण बड़ा स्पष्ट है कि असी मनुखी समाज विच रहने वाले हाँ समाजिक प्राणी हाँ ते कुदरती तौर ते जिहड़ा साडा मन है समाज विच विचरदिया होया जिहो जी सभा सोसायटी विच असी रोज विचरांगे कुछ ना कुछ उहदे गुण जां औगण साडे उपर जरूर असर कर जांदे ने। शायद कई वारी साडे पंजाबी दे शब्दां नूं जदों असी बोलने हाँ ते आम साडे घरां च एक कहावत कह लो जां इह लफ्ज़ वरत्या जांदा है कि गवांड दा रूप नहीं आउंदा मत आ जांदी है। हुण आ शब्द भावें बजुर्ग साडा जिहा वरतदे कि गवांड दा रूप नहीं आउंदा मत आ जांदी क्यों क्योंकि जिहो जिहा गवांडी है सच एवे ओहो जी बंदे दी अपनी सोचनी समझ ते अकल हो जाएगी। असी समाज विच विचरने हां जिस जगह तो विचरने हैं उस दे चुगिरदे दे लोग साडे जीवन ते साडे विचारां ते साडे मन ते साडे अंदर बहुत ज्यादा प्रभाव छपदे। गुरु ग्रंथ साहिब दी बाणी चो मैं कुछ बेनतियां करनियां। हजूर ने एक बचन किया है कहने एक गल याद रखो एक पंछी उड़दा है ते उड़ के वह बाग भी जांदा है ते बाग विच सारे पेड़े एक जैसे तो नहीं उस बाग विच अंबां दा पेड़ा भी है अंबां दे पेड़े भी ने उस बाग विच अमरूद दे पेड़े भी ने उस बाग विच अनार भी ने संतरे भी ने पर एक बाग विच वक वक पेड़े ने ते पंछी जिस भी पेड़े उपर जाके बैठेगा उसे बाग ही स्वाद ओदी चुंज नू ओदी जेबा नू ओदे शरीर नू आएगा। जे संतरे दे रुख ते बैठदा है ते चुंज नाल ओनू तोड़ के खान दा यतन करदा है ओ खटास जा मिठास पंछी नू जरूर आएगी। जे अनार दे पेड़े ते बैठदा है ते उस नू चुंज मारेगा ते ओदे दाने दा स्वाद जरूर आएगा। जे अमरूद दे रुख ते बैठदा है ते ओदा स्वाद जरूर आएगा। मैं संखेप जी बेनती करा कि पंछी उड़ जावे बाग विच पहुंच जाए जिहो जिहा वृक्ष ते बैठेगा ओहो जिहा फल खाएगा ते जैसा फल पंछी खाएगा ओहो जिहा ओनू स्वाद आएगा। सच इह साडा मन एक पंछी दी तरह है यह गुरु ग्रंथ साहिब दे बचन ने। साडा मन खिन खिन उड़दा भी है पंछी तां शायद किते दो घड़ियां आलनी विच टिक जांदा पर बंदे दे मन दी अवस्था ऐसी प्यारो यह दो घड़ियां भी किते टिका विच नहीं आउंदा। साडा मन जिवो जी सोसाइटी च जांदा तुसीं देखो जा असर कबूलदा है। असी मन लो हुण गुरुद्वारा साहिब बैठे मंजी साहिब दीवान खाल च बैठे हरिमंदर साहिब जाने जां संगत दे लंगर दी सेवा भी जाने तुसी जिहो जिहे आप जी दे नजदीक होणगे उन्हां दे तन विचों उन्हां दी बिरती दियां उठदियां हुईयां तरंगां वाइब्रेशंस उह साडे उपर जरूर असर करनियां वेव्स। जिहो जी सोसाइटी चलदे होवे मैं इत्थों तक बेनती करां कई वारी जिन्हां बंदियां नाल चलदे होईए उह जबान तों बोल के ना वी सांझ करन उन्हां दी चुप विचों भी उन्हां दी बॉडी दी तरंग साडी बॉडी नूं प्रभावित कर जांदी है असर कर जांदी है। हुण आपां जे गुरु साहिब दे चरणां च बैठ के कीर्तन सुणने ते मन रस विच पूरत है बाणी सुन रहे हैं इह मन परिक्रमा तों निकल के थोड़ा जिहा बाहर गया ते इहदे अंदर बाहरों कुछ लोग ऐसे मिल गए जिन्हां नाल बोल चाल के इहदे अंदर दा खिंडा बन गया। थोड़ा जिहा निकल के चुरस्ते विच गया उह खिंडा होर ज्यादा हो गया ते जदों बाजार विच गया चेते रखियो उह अवस्था नहीं रही जिहड़ी हरिमंदर साहिब विच बैठ के कीर्तन वाली सी। दिन भी इक होवे शरीर भी इक होवे ते मन भी इक होवे क्योंकि जिहड़ियां जिहड़ियां थावां तों साडा शरीर लंघी जाएगा जिथों जिथे साडे मानसिक फुरने निकली जाणगे उथों उथों का असर सच एवे साडे मन उत्ते हो जाएगा। दास कई बार बेनती करदा असी चिट्टे कपड़े लैके घरों चलीए क्योंकि अज का प्रकरण साध संगत तुसी शुरू किया कि सत संगत विच बैठ के खरी दे नाम नूं चितारिया कपड़े पा के जाने ते जे किते रेतली जमीन चो निकलोगे ते रेत दे कण साडे कपड़िया उत्ते जरूर लगनगे सुख समझे कण। जे किते इट्टां दा भट्ठा सामने आ गया ते उत्थों भी निक्के निक्के कण उठणगे पर वह लाल रंग दे कण साडे कपड़े उत्ते जरूर पैणगे। जे मन नूं अगे किते भट्ठी तपी होए कोई चीज अग लाई है ते उत्थों लंघोगे ते सच एवे साडे तन दे उपर उहदे विचों जरूर निक्के निक्के कणक दे जिहड़े टुकड़े ने कलटन दे उह साडे तन दे कपड़े उत्ते जरूर पैणगे। मन नूं अगे आपां जाणे पए आ ते इहो जिहा फुल्लां दा इक बगीचा है जिहदे विच फुल खिड़े ने ते उहदे कोलों लंघियां भी महक असर करी जांदी। आप देखोगे कि जे किते लंघदिया होया जिस कपड़े ते लाल रंग दे कण पए ने रेत दे कण पए ने कालख दे कण पए ने किते थोड़ी जी किते कोई सेंट अतर उहनू छिड़क देवे आप हैरान होवोगे उसे कपड़े विचों स्मैल आउण लग पएगी सुगंधी आएगी। मैं अर्ज करांगा इह तां बाहर दा कपड़ा है जिथों सवेर तो शाम तक लंघने ਉਹ ਕੁਛ ਕਣ ਆਪਣੇ ਕੱਪੜੇ ਤੇ ਇਕੱਠੇ ਕਰਕੇ ਘਰ ਨੂੰ ਆ ਜਾਂਦੇ ਤੇ ਜਦੋਂ ਮਨ ਕੱਪੜੇ ਵੱਲ ਝਾਤੀ ਮਾਰੋਗੇ ਗੁਰਮੁਖੋ ਜਿੱਥੋਂ ਜਿੱਥੋਂ ਜਿੰਨਾ ਜਿੰਨਾ ਬੰਦਿਆਂ ਚੋਂ ਲੰਘਦੇ ਜਾਓਗੇ ਗੱਲਬਾਤ ਕਰਦੇ ਜਾਓਗੇ ਸਬਰ ਕਰਦੇ ਜਾਓਗੇ इस गल नूं सच मन्नियो कि शाम तक उन्हां बंदियां दे ख्याल, उन्हां दे फुरने, उन्हां दे विचार साडे अंदर दे कपड़े नूं जरूर प्रभावित करनगे, क्योंकि यह मनुखी सुभा है। मैं बेनती कर लगा, मन एक पंछी की तरह है, यह दसे पासे उड़द। पंछी जिस रुख ते बैठे वह फल का स्वाद चखद, तो बंदा जिओ जी सोसायटी विच बैठे वह गुण ज अवगुण अपने धारण कर लेंदा। महाराज जी ने अमृत बाणी च सलोक किया कि कबीर मन पंखी बहो उड़ उड़ दै दिश जाए। यह मन उड़द पंछी की तरह, कबीर मन पंखी बहो उड़ उड़ दै दिश जाए। जो जैसी संगत मिले सो तैसो फल खाए, जिहो जी संगत साडे मन ने कीती इहनू फल ओ ही मिलना है। आओ थोड़ा जिहा असीं गुरबाणी चो होर देखी। दास अर्ज करे कि सत संगत एक बहुत ही गहरी, मैं कह सकना विशा है गहरा, जिन्हों असी आम नॉर्मली जा बनाया होया सादा जा वर्तने शब्द। सत संगत असी हर इकट्ठ नूं कही जाने, पर मैं पहला आप जी दे सन्मुख बेनती करनी है। कला इंसान ही नहीं, गुरु ग्रंथ साहब ने तीन गल्लां दा जिक्र कीता है। वह कहने जिहड़ा पानी है ना, यह भी संगत का असर कबूलता है, पानी उपर भी संगत का असर हुंदा है। दूसरी गल जिहड़े आ रुख ने बनासपति, यह भी संगत का असर। मैं सत संगत नहीं शब्द इत्थे वरत रहे, सिर्फ अजे संगत वरत रहे हां। पानी भी संगत का असर कबूलता है, आ लगे कोई वृक्ष पेड़े भी संगत का असर कबूलते हैं। इथों तक कि जिन्हों आप मैटर धात कहने, गुरु ग्रंथ साहब जी दे अमृत बचना मुताबक मैटर धात भी संगत का असर कबूलती है। इथों तक कि पंछी भी संगत का असर कबूल जाते, पशु भी संगत का असर कबूलते। आओ थोड़ा जिहा नूं गुरु ग्रंथ साहब की बाणी चो दर्शन आप करिए। असी पेड़े देखने बाहर उगे ने बनासपति है। गुरु ग्रंथ साहब ने दो पेड़िया का जिक्र बड़ी बड़ी किया। उंज तां जे वातावरण गुरु ग्रंथ साहब चो पढ़ो तो बड़े रुखां का जिक्र महाराज करते हैं, अंब का करते ने, छिछरे का, अरिंद का करते ने, केले का करते ने, बेरी का करते ने, चंदन का करते ने, सच्चे पातशाह सिंबल का जिक्र करते ने, अनेक रुखां का जिक्र महाराज करते। पर दो रुखां नूं बड़ी बड़ी दोहराओ विच लिआंदा। असी देखने हां एक चंदन ते दूसरा बांस। चंदन दे वृक्ष नूं परमात्मा ने सुगंधी दित्ती, उहनूं महक दित्ती, ते भाई साहब गुरदास साहब लिखदे ने कि चंदन विच्चों जदों महक दीआं लपटां निकलदीआं ने जां महक निकलदी, उह हवा संयुक्त हो जांदी, हवा विच मिल जांदी, ते जिन्हां जिन्हां राहां ते उह सुगंधी नाल भरी हुई हवा निकलदी है, उन्हां राहां विच जिन्ने को रुख हुंदे ने तकरीबन चंदन की सुगंधी हर उस रुख नूं अपने नाल जरूर प्रभावित करदी है। हुण चंदन का वृक्ष एक है, उहदे नेड़े कंडियां वालियां झाड़ियां भी उगियां, उस दे नेड़े ढक पलाह भी पैदा होया, उहदे नेड़े छिछरे का अरिंड का रुख भी पैदा होया, उहदे नेड़े मान लो टानी ते किक्कर सूला वाला रुख पैदा होया। गुरु ग्रंथ साहिब कहिंदे ने बंदिया तू चेते रख, तेरे सारे अंदर दी तबाही दा कारण तेरी सोसायटी है। जे चंगी संगत करेगा तो अंदर बच जाएगा, जे माड़ी संगत भी जाएगा तो प्यारिया जिन्ना मर्जी तेनू समझा लिए तेरे ते असर नहीं होना। मैं सिर्फ इस प्रकरण नूं आप नाल सांझा करना चाहना। हुण चंदन दे वृक्ष अपनी सुगंधी दूजे रुख नूं दे रहा है, वह अपना गुण दूजे विच प्रवेश करा रहे। ते गुरु साहब ने बाणी च बचन किया, कबीर चंदन का बिरवा भला, बेड्यो ढाक पलाश, ओए पी चंदन हो रहे बसे जो चंदन पास। एक वृक्ष की उदाहरण है, ओए पी चंदन हो रहे बसे जो चंदन पास। जेड़ा वृक्ष दे कोल चंदन कोल दूजा रुख पैदा होया उहदे विच भी सुगंधी आ गई। इसे प्रकरण नूं फिर भगतां ने गुरु साहिबाना ने परमात्मा लई शब्द चंदन वरत्या, गुरु लई शब्द चंदन वरत्या, सत संगत लई शब्द चंदन वरत्या, अपने वास्ते ढक पला ते अरिंड दा रुख वरत्या। ते इहदा मतलब इना सी कि जिवें एक आम नीवा रुख चंदन दी संगत करे ਤੇ ਉਹਦੇ ਵਿੱਚ ਚੰਦਨ ਵਰਗੇ ਗੁਣ ਆ ਜਾਂਦੇ ਨੇ ਤੇ ਜਿਹੜਾ ਗੁਰੂ ਕੀ ਸੰਗਤ ਬਾਣੀ ਕੀ ਸੰਗਤ ਸਤ ਸੰਗਤ ਸਾਧ ਸੰਗਤ ਗੁਰਮੁਖ ਦੀ ਸੰਗਤ ਗੁਰਸਿੱਖ ਦੀ ਸੰਗਤ ਕਰੇਗਾ ਸੱਚ ਇਹਵੇ ਕਿ ਉਹਦੇ ਜੀਵਨ ਦੇ ਨੀਵੇਂ ਪੱਧਰ ਨੂੰ ਹਟਾ ਕੇ ਸਤ ਸੰਗਤ ਉਹਦੇ ਵਿੱਚ ਵੀ ਚੰਗੇ ਗੁਣ ਪੈਦਾ ਕਰ ਦੇਗੀ। ਸਾਹਿਬ ਨੇ ਬਾਣੀ ਵਿੱਚ ਇਹ ਬਚਨ ਕਹੇ, ਰਵਿਦਾਸ ਸਾਹਿਬ ਦਾ ਬਚਨ ਹੈ ਕਿ ਤੁਮ ਚੰਦਨ, ਇਹਦਾ ਮਤਲਬ ਪਰਮਾਤਮਾ ਲਈ, ਹਰਾ ਹਮ ਅਰਿੰਦ ਬਾਪੜੇ, ਅਸੀਂ ਵਿਚਾਰੇ ਅਰਿੰਦ ਦੀ ਤਰ੍ਹਾਂ ਹਾਂ, ਤੁਮ ਚੰਦਨ ਹਮ ਅਰਿੰਦ ਬਾਪੜੇ, ਸੰਗ ਤੁਮਾਰੇ ਬਾਸਾ, ਇਹਦਾ ਮਤਲਬ ਸੰਗਤ ਹੋ ਗਈ। ਬਸ ਇਹ ਰੱਬ ਨੇ ਖੁਸ਼ਕਿਸਮਤੀ ਕਿ ਤੁਹਾਡੇ ਨੇੜੇ ਸੰਗਤ ਮਿਲ ਗਈ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ, ਨੀਵੇ ਤੋਂ ਉੱਚੇ ਹੋ ਗਏ, ਸਾਡੇ ਵਿੱਚ ਤਾਂ ਬਦਬੋ ਆਉਂਦੀ ਸੀ ਪਰ ਤੇਰੀ ਸੰਗਤ ਨੇ ਕਿਰਪਾ ਕੀਤੀ, ਬਦਬੋ ਦੀ ਥਾਂ ਤੇ ਨਾਮ ਦੀ ਸੁਗੰਧੀ ਆ ਗਈ। ਇਹ ਖਿਆਲ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਾਇਰੋ ਸ਼ਾਇਰੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਦੀ ਰਚੀ ਹੋਈ ਕਵਿਤਾ ਨਹੀਂ, ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਲਫ਼ਜ਼ ਜੀਵਨ ਜਾਪ ਪ੍ਰੈਕਟਿਸ ਤੇ ਪ੍ਰੈਕਟੀਕਲ ਕਮਾਉਣ ਵਾਲਾ ਹੈ। ਮੈਂ ਬੇਨਤੀ ਕੀਤੀ, ਹੁਣ ਇੱਕ ਬ੍ਰਿਕਸ਼ ਦੂਜੇ ਬ੍ਰਿਕਸ਼ ਨੂੰ ਚੇਂਜ ਕਰ ਰਿਹਾ ਹੈ, ਉਹ ਆਪਣੇ ਗੁਣ ਨਾਲ ਦੂਜੇ ਨੂੰ ਪ੍ਰਭਾਵਿਤ ਕਰਦਾ। ਹੁਣ ਆਓ ਥੋੜਾ ਜਿਹਾ ਬਾਣੀ ਚ ਅਸੀਂ ਦੂਜਾ ਪੱਖ ਵੀ ਲਈਏ। ਮੈਂ ਤਿੰਨ ਚਾਰ ਬੇਨਤੀਆਂ ਕਰਨੀਆਂ ਕਿ ਜੇ ਚੰਦਨ ਦਾ ਰੁੱਖ ਆਪਣੇ ਨੇੜੇ ਪੈਦਾ ਹੋਏ ਰੁੱਖ ਨੂੰ ਸੁਗੰਧੀ ਦਿੰਦਾ ਤੇ ਜਿੱਥੇ ਬਾਂਸ ਦਾ ਰੁੱਖ ਪੈਦਾ ਹੋ ਜਾਏ ਹੈ ਤਾਂ ਉਹ ਵੀ ਬਨਸਪਤੀ ਪਰ ਪਿਆਰੂ ਉਹ ਸੁਗੰਧੀ ਨਹੀਂ ਦਿੰਦਾ। ਜਿਹੜਾ ਰੁੱਖ ਬਾਂਸ ਦੇ ਨੇੜੇ ਪੈਦਾ ਹੋ ਜਾਏ ਉਹਨੂੰ ਸਾੜ ਕੇ ਕੋਲਾ ਕਰ ਦਿੰਦਾ, ਕਿਉਂਕਿ ਜਦੋਂ ਹਵਾ ਚੱਲਦੀ ਏ ਬਾਂਸ ਆਪਸ ਵਿੱਚ ਰਗੜਦੇ ਨੇ, ਇਹਨਾਂ ਦੇ ਰਗੜ ਵਿੱਚੋਂ ਅੱਗ ਨਿਕਲਦੀ ਏ, ਆਪ ਤਾਂ ਸੜਨੀ ਸੜਨਾ, ਨੇੜੇ ਪੈਦਾ ਹੋਏ ਕੀਮਤੀ ਰੁੱਖਾਂ ਨੂੰ ਵੀ ਸਾੜ ਕੇ ਰਾਹ ਕਰ ਦਿੰਦੇ। ਹੁਣ ਚੰਦਨ ਨੇੜੇ ਸੁਗੰਧੀ, ਬਾਂਸ ਨੇੜੇ ਕੋਲੇ। ਬੇਨਤੀ ਕਰਾਂਗਾ, ਇਹ ਤਾਂ ਸਾਡੇ ਸਮਾਜ ਦੀ ਤਸਵੀਰ ਹੈ। ਇੱਕ ਉਹ ਨੇ ਜਿਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਦਇਆ ਤੇ ਤਰਸ ਕਿਰਪਾ, ਜਿਹੜੇ ਨਾਮ ਚ ਭਿੱਜੇ ਨੇ ਉਹਨਾਂ ਦੀ ਸੰਗਤ, ਸਤ ਸੰਗਤ ਸ਼ਬਦ ਵਰਤਾਂ, ਉਹਨਾਂ ਦੀ ਸੰਗਤ, ਕਿਉਂਕਿ ਚ ਪਖੰਡੀਆਂ ਨੂੰ ਚੇਤੇ ਨਾ ਕਰੀ ਜਾਓ ਪਲੀਜ਼। ਮੈਂ ਬੇਨਤੀ ਕਰਾਂਗਾ, ਕਿਉਂਕਿ ਸਾਡੀ ਸੋਚ ਇੰਨੀ ਕੁ ਬਣ ਗਈ, ਜਦੋਂ ਪੋਜ਼ਿਟਿਵ ਹੀ ਕੋਈ ਸ਼ਬਦ ਚੱਲਦਾ ਉਹਦੇ ਵਿੱਚੋਂ ਵੀ ਅਸੀਂ ਨੈਗੇਟਿਵ ਅਪਰੋਚ ਲੱਭਣੀ ਪਏ। ਮੈਂ ਬੇਨਤੀ ਕਰਾਂਗਾ ਉਹਨਾਂ ਗੁਰਮੁਖਾਂ ਦਾ ਜ਼ਿਕਰ, ਉਹਨਾਂ ਬੰਦਗੀ ਵਾਲੇ ਕਮਾਈ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਜਿਨ੍ਹਾਂ ਨੇ ਸੱਚਮੁੱਚ ਗੁਰੂ ਦੇ ਸ਼ਬਦ ਨੂੰ ਕਮਾਇਆ। ਯਾਦ ਰੱਖਿਓ, ਕਥਾ ਅਸੀਂ ਵੀ ਕਰਨੇ ਹਾਂ, ਸ਼ਬਦ ਅਸੀਂ ਵੀ ਬੋਲਦੇ ਹਾਂ, ਪਰ ਜਦੋਂ ਕੋਈ ਜੀਵਨ ਨੂੰ ਕਮਾ ਕੇ ਸ਼ਬਦ ਬੋਲਦਾ ਤੇ ਉਹਦੀ ਕਮਾਈ ਜਦੋਂ ਸ਼ਬਦ ਵਿੱਚ ਸੰਯੁਕਤ ਹੁੰਦੀ ਹੈ, ਸੱਚ ਇਹਦੇ ਸ਼ਬਦ ਦੂਜੇ ਦੇ ਜੀਵਨ ਨੂੰ ਪਲਟ ਕੇ ਰੱਖ ਦਿੰਦਾ। ਥੋੜਾ ਜਿਹਾ ਫਿਰ ਧਿਆਨ ਨਾਲ ਸੁਣਿਓ, ਪ੍ਰਿੰਸੀਪਲ ਧਰਮਾਨੰਦ ਸਿੰਘ ਜੀ, ਉਹਨਾਂ ਨੇ ਇੱਕ ਲੇਖ ਲਿਖਿਆ ਸੀ ਮਹਾਂਪੁਰਖ, ਉਹਦੇ ਵਿੱਚ ਉਹਨਾਂ ਬੜੀ ਸੋਹਣੀ ਉਦਾਹਰਣ ਦਿੱਤੀ ਇੱਕ। ਉਹ ਕਹਿੰਦੇ ਸਾਡੀਆਂ ਬਾਹਾਂ ਦੋ ਨੇ, ਖੱਬਾ ਤੇ ਸੱਜਾ ਹੱਥ ਹੈ, ਬਣਤਰ ਇੱਕੋ ਜਿਹੀ ਹੈ, ਪਰ ਚੇਤੇ ਰੱਖੋ ਤਾਕਤ ਇੱਕੋ ਜਿਹੀ ਨਹੀਂ। ਜਿਹੜੀ ਰੱਬ ਨੇ ਸੱਜੇ ਹੱਥ ਨੂੰ ਪਕੜ ਦਿੱਤੀ ਉਨੀ ਖੱਬੇ ਨੂੰ ਨਹੀਂ। ਉਹ ਕਹਿੰਦੇ ਇੱਕ ਹੱਥ ਦੀਆਂ ਉਂਗਲਾਂ ਤੇ ਪੰਜਾ, ਮੰਨ ਲਓ ਕੋਈ ਮਿੱਟੀ ਦੇ ਤੇਲ ਦਾ ਭਰਿਆ ਹੋਇਆ ਪੀਪਾ ਹੋਵੇ ਤੇ ਉਸ ਪੀਪੇ ਵਿੱਚ ਆਪਣੇ ਹੱਥ ਨੂੰ ਡਬੋ ਕੇ ਬਾਹਰ ਕੱਢੋ ਤੇ ਦੂਜੇ ਪਾਸੇ ਅਤਰ ਨਾਲ ਭਰਿਆ ਹੋਇਆ ਇੱਕ ਭਾਂਡਾ ਹੋਵੇ ਤੇ ਦੂਜਾ ਹੱਥ ਅਤਰ ਵਾਲੇ ਭਾਂਡੇ ਵਿੱਚ ਡੋਬ ਕੇ ਬਾਹਰ ਕੱਢੋ। ਹੁਣ ਅਸੀਂ ਜੇ ਕਹੀਏ ਵੀ ਨਹੀਂ, ਇਹ ਤਾਂ ਗੱਲ ਵੱਖਰੀ ਜੀ ਹੋ ਗਈ, ਮਹਾਂਪੁਰਖ ਜਾਂ ਬੰਦਗੀ ਵਾਲਾ, ਤੇ ਇਹ ਤਾਂ ਦੇਹ ਦੀ ਗੱਲ ਚੱਲ ਪਈ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਇੰਨੇ ਉਲਾਰੂ ਪੰਚ ਆਪਣੀ ਸੋਚ ਨੂੰ ਨਾ ਲਿਜਾਓ, ਲੱਖਾਂ ਪਖੰਡੀ ਨੇ, ਮੈਂ ਅਰਜ਼ ਕਰਾਂਗਾ 22 ਪਖੰਡੀ ਨੇ ਬਗਾਵਤ ਬਕਾਲੇ ਦੀ ਧਰਤੀ ਤੇ, ਪਰ ਚੇਤੇ ਰੱਖੋ ਇਹਨਾਂ ਬਾਈਆਂ ਤੋਂ ਬਾਅਦ ਇੱਕ ਕਮਾਈ ਵਾਲਾ ਵੀ ਬੈਠਾ ਹੋਇਆ ਹੈ, ਸਾਰੇ ਪਖੰਡੀ ਨਹੀਂ। ਬੇਨਤੀ ਜਿਹੜੀ ਕਰ ਲੱਗਾ, ਪ੍ਰਿੰਸੀਪਲ ਸਾਹਿਬ ਲਿਖਦੇ ਨੇ, ਕਹਿੰਦੇ ਇੱਕ ਪੀਪਾ ਤੇਲ ਦਾ ਭਰਿਆ ਉਹਦੇ ਚ ਹੱਥ ਡੋਬੋ ਤੇ ਆਪਣਾ ਉਹ ਹੱਥ ਕਿਸੇ ਦੇ ਸਾਹਮਣੇ ਕਰੋ, ਉਹ ਇੱਕੋ ਦਮ ਨੱਕ ਉੱਤੇ ਕੱਪੜਾ ਰੱਖ ਕੇ ਕਹੇਗਾ ਹੱਥ ਨੂੰ ਪਰਾਂ ਕਰ, ਇਹਦੇ ਵਿੱਚੋਂ ਮਿੱਟੀ ਦੇ ਤੇਲ ਦੀ ਬਦਬੋ ਆਉਂਦੀ, ਲੋਕ ਉਸ ਸਮੈਲ ਤੋਂ ਦੂਰ ਭੱਜਣਗੇ, ਉਸ ਗੰਧ ਤੋਂ ਦੂਰ ਦੌੜਨਗੇ, ਤੇ ਜਿਹੜਾ ਅਤਰ ਨਾਲ ਹੱਥ ਭਿੱਜਿਆ ਉਹਨੂੰ ਕਿਤੇ ਬਾਹਰ ਕੱਢੋ ਤੇ ਲੰਘਦੇ ਕੋਈ ਵੀ ਖੱਤ ਫਾਕੜ ਕੇ ਨਾਸਕਾ ਨਾਲ ਲਾ ਕੇ ਕਹਿਣਗੇ ਤੇਰੇ ਰੱਗ ਹੱਥ ਵਿੱਚੋਂ ਸੁਗੰਧੀ ਬੜੀ ਆ ਰਹੀ। ਸੁਗੰਧੀ ਆਪਣੇ ਵੱਲ ਆਕਰਸ਼ਿਤ ਕਰਦੀ ਏ ਤੇ ਦੁਰਗੰਧੀ ਬਖੇਰਦੀ ਏ। ਫਿਰ ਸਮਝਿਓ, ਜਿੱਥੇ ਸੁਗੰਧੀ ਹੋਵੇਗੀ ਉੱਥੇ ਲੋਕ ਆਕਰਸ਼ਿਤ ਹੋਣਗੇ। ਬਗੀਚਿਆਂ ਵਿੱਚ ਲੋਕਾਂ ਦੇ ਟੋਲੇ ਮਿਲਣਗੇ ਪਰ ਗੰਧ ਤੇ ਕੂੜੇ ਦੇ ਢੇਰ ਉੱਤੇ ਮੱਖੀਆਂ ਮਿਲਣਗੀਆਂ ਪਰ ਲੋਕਾਂ ਦੇ ਟੋਲੇ ਨਹੀਂ ਮਿਲਣਗੇ। ਸਿਆਣ ਸੁਣ, ਜੇ ਕਿਸੇ ਦੇ ਜੀਵਨ ਵਿੱਚ ਨਾਮ ਦੀ ਸੁਗੰਧੀ ਹੈ, ਗੁਰੂ ਦੀ ਕਿਰਪਾ ਹੈ, ਜਿੱਥੇ ਸੱਤ ਸੰਗਤ ਵਿੱਚ ਨਾਮ ਵਰਤਦਾ ਹੈ, ਸੱਚ ਇਹ ਵੇ ਕਿ ਲੰਘਦੇ ਹੋ ਲੋਕ ਉਹਦੇ ਵੱਲ ਆਕਰਸ਼ਿਤ ਜ਼ਰੂਰ ਹੋਣਗੇ। ਤੇ ਜਿਹਦਾ ਜੀਵਨ ਆਪਣਾ ਪਲੀਤ ਹੋਇਆ ਪਿਆ, ਕੂੜੇ ਦਾ ਢੇਰ ਬਣਿਆ ਪਿਆ, ਸੱਚ ਇਹ ਵੇ ਕੂੜੇ ਦੇ ਢੇਰ ਨੇੜੇ ਕਿਵੇਂ ਬੈਠਣ ਨੂੰ ਤਿਆਰ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂਗਾ, ਥੋੜਾ ਜਿਹਾ ਹੋਰ ਬਰੀਕੀ ਜਾਈਏ। ਬਾਹਰ ਦੇ ਕੂੜੇ ਦੇ ਢੇਰ ਤੇ ਕੋਈ ਬੈਠਣ ਨੂੰ ਤਿਆਰ ਨਹੀਂ ਦੇ, ਪਰ ਵਿਚਾਰਾਂ ਕਰਕੇ ਲੋਕ ਗੰਦਗੀ ਦੇ ਢੇਰ ਉੱਤੇ ਬੈਠਦੇ ਹੀ ਨਹੀਂ, ਸੱਚ ਇਹ ਉਹਦੇ ਉੱਤੇ ਆਪਣਾ ਆਸਣ ਜਮਾ ਕੇ ਕਈ ਕਈ ਸਾਲਾਂ ਦੇ ਬੈਠੇ ਹੋਏ। ਕੂੜੇ ਦਾ ਵੀ ਢੇਰ ਹੈ। ਬੇਨਤੀ ਹੈ, ਸੁਗੰਧੀ ਆਕਰਸ਼ਿਤ ਕਰਦੀ ਏ ਤੇ ਦੁਰਗੰਧੀ ਖੰਡਾਂਦੀ ਹੈ। ਮੈਂ ਫਿਰ ਸ਼ਬਦ ਵੱਲ ਆਵਾਂ ਕਿ ਇੱਕ ਰੁੱਖ ਦੂਜੇ ਨੂੰ ਸੁਗੰਧੀ ਦੇ ਰਿਹਾ ਤੇ ਇੱਕ ਰੁੱਖ ਦੂਜੇ ਦੀ ਝੋਲੀ ਚ ਅੱਗ ਪਾ ਰਿਹਾ। ਤਾਂ ਹੀ ਕਬੀਰ ਸਾਹਿਬ ਨੇ ਬਾਣੀ ਚ ਇਹ ਵੀ ਬਚਨ ਕਿਹਾ, ਦੋ ਰੁੱਖਾਂ ਦਾ ਜ਼ਿਕਰ ਕਰਦਿਆਂ ਕਹਿਣ ਲੱਗੇ, ਕਬੀਰ ਬਾਂਸ ਬਡਾਈ ਬੁੱਢਿਆ, ਇਉਂ ਮਤ ਡੁੱਬੋ ਕੋਲ, ਇਹ ਤਾਂ ਡੁੱਬ ਗਿਆ, ਚੰਦਨ ਕਾ ਨਿਕਟ ਬਸੈ ਬਾਂਸ ਸੁਗੰਧ ਨਾ ਹੋਏ। ਬੇਨਤੀ ਕਰਾਂਗਾ, ਇੱਕ ਰੁੱਖ ਹੋਰ ਹੈ ਜਿਹਨੂੰ ਇਹਦਾ ਜ਼ਿਕਰ ਵੀ ਕਬੀਰ ਸਾਹਿਬ ਨੇ ਕੀਤਾ। ਮੈਂ ਸ਼ਬਦ ਅਰਜ਼ ਕਰਨ ਲੱਗਾ ਕਿ ਸੰਗਤ ਦਾ ਅਰਥ ਬਨਸਪਤੀ, ਸੰਗਤ ਦਾ ਅਰਥ ਪਾਣੀ, ਸੰਗਤ ਦਾ ਅਰਥ ਅਸਰ ਪੰਛੀ, ਸੰਗਤ ਦਾ ਅਸਰ ਮੈਟਲ, ਇੱਥੋਂ ਤੱਕ ਕਿ ਸੰਗਤ ਦਾ ਅਰਥ ਜ਼ਮੀਨ ਤੇ ਪਈ ਕੋਈ ਮਿੱਟੀ ਵੀ ਸਵੀਕਾਰ ਨਹੀਂ ਕਰਦੀ। ਹੁਣ ਇੱਕ ਰੁੱਖ ਸੁਗੰਧੀ ਦੇ ਰਿਹਾ, ਦੂਜਾ ਰੁੱਖ ਅੱਗ ਲਾ ਰਿਹਾ ਤੇ ਤੀਜਾ ਰੁੱਖ ਇੱਕ ਐਸਾ ਹੈ ਕਿ ਜਿਹਦੀਆਂ ਟਾਹਣੀਆਂ ਨੂੰ ਨਕੀਲੇ ਤਿੱਖੇ ਕੰਡੇ ਲੱਗੇ ਨੇ। ਇਹ ਬੇੜੀ ਦਾ ਰੁੱਖ ਜਦੋਂ ਝੂਲਦਾ ਆਪਣੇ ਨੇੜੇ ਪੈਦਾ ਹੋਏ ਕੇਲੇ ਦੇ ਰੁੱਖ ਦੇ ਪੱਤਿਆਂ ਨੂੰ ਚੀਰ ਚੀਰ ਕੇ ਰੱਖ ਦਿੰਦਾ, ਕੋਮਲ ਪੱਤੇ ਚੀਰਦਾ। ਹੁਣ ਇਹ ਵੀ ਤਾਂ ਰੁੱਖਾਂ ਦੀ ਸੰਗਤ ਹੈ। ਬਾਬਾ ਸਾਹਿਬ ਨੇ ਬਾਣੀ ਚ ਕਿਹਾ, ਕਬੀਰ ਮਾਰੀ ਮਰੂ ਕੁਸੰਗ ਕੀ। ਉਦਾਹਰਨ ਦੋ ਰੁੱਖਾਂ ਦੀ ਦਿੱਤੀ, ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲਾ ਉਹ ਚੀਰੀਆ ਸਾਕਤ ਸੰਗ ਨਾ। ਫਿਰ ਇੱਕ ਝੂਲਦਾ ਤੇ ਦੂਜਾ ਚੀਰਿਆ ਜਾ ਰਿਹਾ, ਇਹਦਾ ਮਤਲਬ ਬੇਰੀ ਕੁਸੰਗ ਜਿਹੜੀ ਨੇੜੇ ਪੈਦਾ ਹੋ ਨੂੰ ਚੀਰਦੀ। ਇਸ ਤੋਂ ਅੱਗੇ ਥੋੜਾ ਜਿਹਾ ਆਪਾਂ ਤੁਰੀਏ, ਦੇਖੋ ਪਾਣੀ ਵੀ ਸੰਗਤ ਦਾ ਅਸਰ ਕਬੂਲਦਾ। ਆਹ ਪਾਣੀ ਆਪਾਂ ਭੋਜਨ ਤਿਆਰ ਕਰਨੇ ਆ, ਜੇ ਤੁਸੀਂ ਮਿੱਠੇ ਵਿੱਚ ਪਾਣੀ ਨੂੰ ਮਿਲਾਓਗੇ ਤੇ ਉਹ ਸ਼ਰਬਤ ਬਣ ਜਾਏਗਾ, ਇਸ ਤਰੀਕੇ ਨਾਲ ਅਸਰ ਕਬੂਲ ਗਿਆ ਮਿੱਠੇ ਦਾ। ਜੇ ਪਾਣੀ ਨੂੰ ਤੁਸੀਂ ਜ਼ਹਿਰ ਵਿੱਚ ਪਾਓਗੇ ਉਹ ਜ਼ਹਿਰ ਦਾ ਅਸਰ ਕਬੂਲ ਗਿਆ। ਜੇ ਉਸੇ ਪਾਣੀ ਨੂੰ ਗੁੜ ਤੇ ਸੱਕ ਪਾ ਕੇ ਕੋਈ ਗਾਲ ਕੇ ਗੁੜ ਤੇ ਸੱਕ ਨੂੰ ਕੁਝ ਦਿਨਾਂ ਬਾਅਦ ਉਸ ਪਾਣੀ ਦਾ ਅਰਕ ਕੱਢੇਗਾ ਤੇ ਸ਼ਰਾਬ ਦਾ ਰੂਪ ਬਣ ਜਾਏਗਾ। ਪਾਣੀ ਇੱਕੋ ਹੀ, ਜੇ ਉਹ ਮਿੱਠੇ ਦੀ ਸੰਗਤ ਕਰਦਾ ਤੇ ਸ਼ਰਬਤ ਬਣਦਾ, ਜੇ ਉਹ ਜ਼ਹਿਰ ਦੀ ਸੰਗਤ ਕਰਦਾ ਤੇ ਵਿਖ ਬਣਦਾ, ਜੇ ਉਹ ਪਾਣੀ ਗੁੜ ਸੱਕ ਦੀ ਸੰਗਤ ਕਰਦਾ ਤੇ ਸ਼ਰਾਬ ਬਣਦਾ, ਤੇ ਪਿਆਰੇ ਉਹ ਹੀ ਪਾਣੀ ਜਦੋਂ ਸਰਬ ਲੋਕ ਦੇ ਬਾਤੇ ਵਿੱਚ ਪਾ ਕੇ ਪਤਾਸੇ ਪਾ ਕੇ ਗੁਰੂ ਗੋਬਿੰਦ ਸਿੰਘ ਦੇ ਪੰਜ ਲਾਲ ਰੱਬੀ ਬਾਣੀ ਦਾ ਪਾਠ ਕਰਦੇ ਨੇ, ਉਹੀ ਪਾਣੀ ਅੰਮ੍ਰਿਤ ਬਣ ਕੇ ਲੋਕਾਂ ਨੂੰ ਆਤਮਿਕ ਜੀਵਨ ਦੇ ਦਿੰਦਾ। ਹੁਣ ਦੇਖੋ ਪਾਣੀ ਹੈ, ਉਹ ਵੀ ਸੰਗਤ ਦਾ ਅਸਰ ਕਬੂਲਦਾ ਪਿਆ। ਇਸ ਤੋਂ ਅਗਲੀ ਬੇਨਤੀ, ਆ ਪੰਛੀ ਨੇ, ਉੱਡਦੇ ਕੋਈ ਪਰਿੰਦੇ ਨੇ, ਇਹ ਵੀ ਸੰਗਤ ਦਾ ਅਸਰ ਕਬੂਲਦੇ। ਤੇ ਦਾਸ ਨੇ, ਮੇਰਾ ਯਾਦ ਹੈ ਮੈਂ ਬਹੁਤ ਸਮਾਂ ਪਹਿਲਾਂ ਇੱਥੇ ਇਸ ਸੰਬੰਧੀ ਕਿਹਾ ਸੀ ਕਿ ਕੁਝ ਲੋਕਾਂ ਨੂੰ ਪੰਛੀ ਰੱਖਣ ਦਾ ਬੜਾ ਸ਼ੌਂਕ ਹੈ। ਕਈ ਕਬੂਤਰ ਰੱਖਦੇ ਨੇ, ਕਈ ਮੋਰ ਪਾਲਦੇ ਨੇ, ਕਈ ਸੱਜਣ ਤੋਤੇ ਪਾਲਦੇ ਨੇ, ਕਈ ਬਾਜ਼ ਰੱਖਦੇ ਨੇ। ਧੰਨ ਗੁਰੂ ਗੋਬਿੰਦ ਸਿੰਘ, ਉਹਨਾਂ ਨੂੰ ਬਾਜ਼ ਪਾਲਣ ਦਾ, ਬਾਜ਼ ਰੱਖਣ ਦਾ ਬਹੁਤ ਸ਼ੌਂਕ, ਤਾਂ ਹੀ ਅਸੀਂ ਚਿੱਟੇ ਬਾਜ਼ਾਂ ਵਾਲੇ ਕਹਿੰਦੇ। ਹੁਣ ਉਹ ਪੰਛੀ ਜਿਹੜਾ, ਜਿਹਦੇ ਵਰਗੇ ਹੋਰ ਪੰਛੀ ਵੀ ਉੱਡਦੇ ਪਏ ਨੇ, ਪਰ ਉਹ ਸਾਰੀ ਜ਼ਿੰਦਗੀ ਜਿਹੋ ਜਿਹਾ ਜਮਾਂਦਰੂ ਰੱਬ ਨੇ ਉਹਨਾਂ ਨੂੰ ਬੋਲ ਦਿੱਤਾ ਉਸੇ ਤਰ੍ਹਾਂ ਬੋਲੀ ਜਾ ਰਹੇ ਨੇ। ਪਰ ਜਿਹੜਾ ਪੰਛੀ, ਮੰਨ ਲਓ ਇੱਕ ਤੋਤੇ ਦੀ ਉਦਾਹਰਣ ਬਾਣੀ ਨੇ ਦਿੱਤੀ, ਉਹਦੀ ਕਿਸਮ ਦੇ ਤੋਤੇ ਜਮਾਂਦਰੂ ਆਪਣੀ ਬੋਲੀ ਬੋਲਦੇ ਨੇ, ਪਰ ਜਿਸ ਤੋਤੇ ਨੂੰ ਆਦਮੀ ਦੀ ਸੋਭਤ ਮਿਲ ਜਾਏ, ਸੰਗਤ ਮਿਲ ਜਾਏ, ਸੁਸਾਇਟੀ ਮਿਲ ਜਾਏ, ਉਹ ਤੋਤਾ ਪੰਛੀ ਹੋਣ ਦੇ ਬਾਵਜੂਦ ਵੀ ਬੰਦੇ ਵਰਗੇ ਸ਼ਬਦ ਆਪਣੇ ਗਲੇ ਚ ਬੋਲਣ ਲੱਗ ਪੈਂਦਾ, ਭਾਵੇਂ ਉਹਦੇ ਸ਼ਬਦ ਬੜੇ ਸੀਮਤ ਜਾਣ। ਉਹ ਜੀ ਆਇਆਂ ਨੂੰ ਕਹਿੰਦਾ, ਰਾਮ ਬੋਲ ਕਹਿੰਦਾ, ਵਾਹਿਗੁਰੂ ਬੋਲ ਕਹਿੰਦਾ। ਮੈਂ ਐਸੇ ਪੰਛੀ ਵੀ ਸੁਣੇ ਕਿ ਜਦੋਂ ਕੋਲ ਜਾਈਏ ਤੇ ਉਹ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਵੀ ਵਰਤ ਜਾਂਦੇ, ਭਾਵੇਂ ਸ਼ੁੱਧ ਉਚਾਰਨ ਬੰਦੇ ਵਰਗਾ ਨਹੀਂ ਪਰ ਉਸ ਸਾਊਂਡ ਵਿੱਚ, ਉਸ ਧੁਨੀ ਵਿੱਚ ਬੰਦੇ ਦੇ ਮਾਨਵੀ ਸ਼ਬਦ ਜਿਹੜੇ ਨੇ, ਮਨੁੱਖ ਦੇ ਸ਼ਬਦ ਨੇ, ਉਹਨਾਂ ਦੀ ਝਲਕ ਪੈਂਦੀ ਏ। ਕਿਉਂ? ਕਿਉਂਕਿ ਇੱਕ ਪੰਛੀ ਬੰਦੇ ਦੀ ਸੰਗਤ ਕਰਦਾ ਤੇ ਜਿਹੋ ਜਿਹੇ ਬੰਦੇ ਦੇ ਬੋਲ ਨੇ ਉਹ ਜੇ ਪੰਛੀ ਨੂੰ ਬੋਲਣੇ ਆ ਗਏ। ਉਸ ਤੋਂ ਅੱਗੇ ਮੈਂ ਬੇਨਤੀ ਕਰਾਂ ਪਿਆਰੋ, ਆ ਮਹਿਫਲ ਜਿਹੜਾ ਹੈ ਇਹ ਵੀ ਸੰਗਤ ਦਾ ਅਸਰ ਕਬੂਲਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲੋਹ ਦਾ ਜ਼ਿਕਰ ਬੜੀ ਵਾਰੀ ਆਇਆ ਤੇ ਦੂਜਾ ਪਾਰਸ ਦਾ ਜ਼ਿਕਰ ਬੜੀ ਵਾਰੀ ਆਇਆ। ਭਾਈ ਸਾਹਿਬ ਨੇ ਜਿਸ ਤੇ ਤਾਂਬੇ ਦਾ ਜ਼ਿਕਰ, ਪਿੱਤਲ ਦਾ ਜ਼ਿਕਰ ਬੜੀ ਵਾਰੀ ਕੀਤਾ ਗੁਰਦਾਸ ਸਾਹਿਬ ਨੇ। ਹੁਣ ਲੋਹਾ ਇੱਕ ਮੈਟਲ ਹੈ, ਪਿੱਤਲ ਇੱਕ ਮੈਟਲ ਹੈ, ਤਾਂਬਾ ਇੱਕ ਮੈਟਲ ਹੈ, ਪਰ ਜਦੋਂ ਇਹ ਮੈਟਲ, ਇਹ ਧਾਤ ਪਾਰਸ ਦੀ ਸੰਗਤ ਕਰਦੀ ਏ ਤੇ ਸੱਚ ਇਹ ਕਿ ਲੋਹਾ ਤਬਦੀਲ ਹੋ ਕੇ ਸੋਨਾ ਬਣ ਜਾਂਦਾ, ਤਾਂਬਾ ਚੇਂਜ ਹੋ ਕੇ ਸੋਨਾ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਉਦਾਹਰਣਾਂ ਤਾਂ ਦਿੰਦੇ ਨੇ, ਬੰਦਿਆ ਤੇਰੇ ਖਾਨੇ ਵਿੱਚ ਕਿਤੇ ਗੱਲ ਪੈ ਜਾਏ, ਜੇ ਪੰਛੀ ਸੰਗਤ ਨੂੰ ਚੇਂਜ ਹੋ ਰਿਹਾ, ਜੇ ਪਾਣੀ ਸੰਗਤ ਦਾ ਅਸਰ ਕਬੂਲਦਾ, ਜੇ ਬਨਸਪਤੀ ਸੰਗਤ ਦਾ ਅਸਰ ਕਬੂਲਦੀ, ਜੇ ਧਾਤ ਸੰਗਤ ਦਾ ਅਸਰ ਕਬੂਲਦੀ, ਸਾਰੀ ਜ਼ਿੰਦਗੀ ਤੇਰੀ ਲੰਘ ਗਈ ਔਗਣ ਇਕੱਠੇ ਕਰਦਿਆਂ, ਉਹ ਕਿਤੇ ਰੱਬ ਦੇ ਪਿਆਰਿਆਂ ਦੀ ਸੱਤ ਸੰਗਤ ਮਿਲ ਜਾਏ, ਤੇਰੀ ਜੀਵਨ ਪਲਟ ਜਾਏ ਤੇ ਤੂੰ ਪਰਮਾਤਮਾ ਵਰਗੇ ਗੁਣਾਂ ਨੂੰ ਧਾਰਨ ਕਰ ਲਾ। ਇਹਦਾ ਮਤਲਬ ਇੰਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਪਹਿਲੀ ਬੇਨਤੀ ਮੈਂ ਇਹ ਜ਼ਰੂਰ ਸ਼ਬਦ ਪੜ੍ਹ ਦੇਣਾ ਵਾ ਜਿਸ ਸੰਬੰਧੀ ਮੈਂ ਅਰਜ਼ ਕੀਤੀ, ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਇਹਦੀਆਂ ਰਹਾਉ ਦੀਆਂ ਤੁਕਾਂ ਨੇ ਕਿ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਵੋ ਅਨ ਕਤੈ ਨਾ ਜਾਈ। ਕਿ ਕਬੀਰ ਵਿਗੜ ਗਿਆ ਹੈ ਤੇ ਵਿਗੜਨ ਦਾ ਅਰਥ ਮੈਂ ਇੱਕ ਵਾਰ ਕੀਤਾ ਸੀ, ਵਿਗੜਨ ਦਾ ਅਰਥ ਆ ਨਹੀਂ ਕਰਨਾ ਜਿਹੜਾ ਪੰਜਾਬੀ ਵਾਲਾ ਜਿਹੜਾ ਔਗਣਾ ਚ ਪ੍ਰਵਿਰਤ ਹੋ ਜਾ ਇਹ ਜੀ ਵਿਗੜ ਗਿਆ। ਇੱਥੇ ਵਿਗੜਿਓ ਦਾ ਅਰਥ ਚੇਂਜ ਹੋ ਗਿਆ, ਤਬਦੀਲ ਹੋ ਗਿਆ। ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦੇ ਨਾਮ ਦੀ ਦੁਹਾਈ ਦੇ ਕੇ ਮੇਰੇ ਅੰਦਰ ਤਬਦੀਲੀ ਆ ਗਈ, ਚੇਂਜ ਆ ਗਈ। ਕੀ ਚੇਂਜ ਆਈ, ਕਿਵੇਂ ਆਈ? ਕਹਿਣ ਲੱਗੇ, ਭਲੇ ਮਨੁੱਖੋ, ਜਿਵੇਂ ਗੰਦਾ ਪਾਣੀ ਨਦੀ ਵਿੱਚ ਚੱਲੇ ਤੇ ਚੰਗੇ ਦਰਿਆ, ਉੱਥੇ ਉਹਨਾਂ ਗੰਗਾ ਦੀ ਉਦਾਹਰਨ ਲਈ। ਇਹਦਾ ਮਤਲਬ ਉਸ ਸਮੇਂ ਉਹ ਬਨਾਰਸ ਦੇ ਕੰਢੇ ਰਹਿੰਦੇ ਸਨ, ਗੰਗਾ ਦਾ ਪਾਣੀ ਬੜਾ ਨਿਰਮਲ ਸੀ, ਪਰ ਹੁਣ ਆਪਾਂ ਸਾਰੇ ਦੇਖਦੇ ਹਾਂ ਅਸੀਂ ਦਰਿਆਵਾਂ ਨੂੰ ਵੀ ਨਹੀਂ ਬਖਸ਼ਿਆ। ਸੱਚੀ ਗੱਲ ਇਹ ਵੇ, ਜਦੋਂ ਆਦਮ ਜ਼ਾਤ ਇੰਨੀ ਨਹੀਂ ਸੀ ਉਦੋਂ ਬਿਮਾਰੀ ਵੀ ਇੰਨੀ ਨਹੀਂ ਸੀ, ਪੰਛੀ ਉਦੋਂ ਵੀ ਸਨ, ਪਸ਼ੂ ਉਦੋਂ ਵੀ ਸਨ, ਬਨਸਪਤੀ ਉਦੋਂ ਵੀ ਸੀ। ਇਸ ਆਦਮ ਜਾਤ ਨੇ ਜਦੋਂ ਆਪਣਾ ਪਸਾਰਾ ਪਸਾਰਿਆ, ਕਈ ਵਾਰੀ ਸੋਚਣਾ ਵਾ ਕਿੰਨਾ ਕੁ ਬੰਦਾ ਇਹਦਾ ਸਰੀਰ ਮਲੀਨ ਹੈ ਕਿ ਜਿੱਥੇ ਇਹ ਬੈਠ ਜਾਂਦਾ ਪਾਣੀਆਂ ਨੂੰ ਵੀ ਗੰਦਿਆਂ ਕਰ ਦਿੰਦਾ, ਇਹ ਬਨਸਪਤੀ ਨੂੰ ਵੀ ਗੰਦਿਆਂ ਕਰ ਦਿੰਦਾ, ਸੱਚ ਇਹ ਵੇ ਧਰਤੀ ਦੀ ਨਿਰਮਲਤਾਈ ਨੂੰ ਵੀ ਖਤਮ ਕਰਕੇ ਗੰਦਗੀ ਨੂੰ ਤਬਦੀਲ ਕਰ ਦਿੰਦਾ। ਇਹ ਬੰਦੇ ਦੀ ਫਿਤਰਤ ਹੋ ਚੁੱਕੀ ਤੇ ਅੱਜ ਆਪਣੀ ਮਲੀਨਤਾ ਕਰਕੇ ਬਿਮਾਰੀਆਂ ਨਾਲ ਜੂਝਦਾ ਪਿਆ। ਖੈਰ ਮੇਰਾ ਪ੍ਰਕਰਨ ਨਹੀਂ ਕਿ ਪਰਿਆਵਰਨ ਜਾਂ ਆ ਜੋ ਨੇਚਰ ਚ ਅਸੀਂ ਦੇਖਣੇ ਪਏ ਹਾਂ ਵਾਤਾਵਰਨ, ਸਿਰਫ ਮੈਂ ਬੇਨਤੀ ਕਰਾਂਗਾ। ਉਹ ਕਹਿੰਦੇ ਨੇ ਗੰਗਾ ਦੀ ਸੰਗਤ ਮੈਲੇ ਪਾਣੀ ਨੇ ਕੀਤੀ ਪਰ ਉਹ ਨਿਰਮਲ ਹੋ ਗਿਆ। ਕਬੀਰ ਸਾਹਿਬ ਨੇ ਮੁੱਦਤਾਂ ਪਹਿਲਾਂ ਕਿਹਾ ਪਰ ਉਦੋਂ ਗੰਗਾ ਬਿਲਕੁਲ ਨਿਰਮਲ ਸੀ। ਹੁਣ ਇਹਦਾ ਅਰਥ ਇਹ ਨਹੀਂ ਕਿਤੇ ਕਰ ਦੇਣਾ ਜੀ ਹੁਣ ਤੇ ਗੰਗਾ ਮੈਲੀ ਆ ਹੋ ਗਈ, ਹੁਣ ਕਿਵੇਂ ਢੁਕੇਗਾ ਸ਼ਬਦ ਜੀ, ਹੁਣ ਤਾਂ ਅੱਜ ਕੱਲ੍ਹ ਦੇ ਸਮੇਂ 'ਚ ਢੁਕਦੇ ਹੀ ਨਹੀਂ ਪਿਆ, ਕਿਉਂਕਿ ਸਾਡੇ ਬੰਦੇ ਕਈ ਕਮਰ ਕਸਾਈ ਕਰਕੇ ਬੈਠੇ ਹੁੰਦੇ ਨੇ ਕਿ ਕਿਹੜੀ ਤੁਕ ਲੱਭੇ ਤੇ ਆਪਾਂ ਨਿਕਲੀਏ ਬਾਹਰ ਰੌਲਾ ਪਾਈਏ। ਦੇਖੋ ਜੀ ਅੱਜ ਦੇ ਪਰਪੇਖ 'ਚ ਬਾਣੀ ਸੈੱਟ ਨਹੀਂ ਬਹਿ ਰਹੀ, ਇਹ ਫਿੱਟ ਨਹੀਂ ਹੋ ਰਿਹਾ ਸ਼ਬਦ ਨਹੀਂ। ਇੱਥੇ ਗੰਗਾ ਦਾ ਭਾਵ ਅਰਥ ਲੈਣਾ ਦਰਿਆ, ਜਦੋਂ ਨਿਰਮਲ ਪਾਣੀ ਦਾ ਦਰਿਆ ਭਰ ਕੇ ਵਗੇ, ਉਹਦੇ ਵਿੱਚ ਗੰਦਾ ਪਾਣੀ ਮਿਲੇ ਤੇ ਨਿਰਮਲ ਪਾਣੀ ਗੰਦੇ ਨੂੰ ਆਪਣੀ ਸੰਗਤ ਨਾਲ ਨਿਰਮਲ ਕਰ ਦਿੰਦਾ। ਕਬੀਰ ਸਾਹਿਬ ਕਹਿੰਦੇ ਗੰਗਾ ਕਹਿ ਸੰਗ ਸਲਤਾ ਵਿਗੜੀ, ਸਲਤਾ ਪੰਜਾਬੀ ਚ ਅਸੀਂ ਪੜ੍ਹ ਰਹੇ ਹਾਂ, ਸਰਿਤਾ ਮਤਲਬ ਨਦੀ। ਗੰਗਾ ਕਹਿ ਸੰਗ ਸਲਤਾ ਵਿਗੜੀ, ਸੋ ਸਲਤਾ ਗੰਗਾ ਹੋ ਨਿਬੜੀ, ਉਹ ਗੰਗਾ ਦਾ ਰੂਪ ਹੋ ਗਈ ਸੰਗਤ ਕਰਕੇ। ਵਿਗੜਿਓ ਕਬੀਰਾ ਰਾਮ ਦੁਹਾਈ, ਸਾਜ ਭਇਓ ਅਨਕਤੈ ਨਾ ਜਾਈ। ਅੱਗੇ ਉਹ ਬਚਨ ਕਰਦੇ ਨੇ ਪਿਆਰਿਓ ਕਿ ਚੰਦਨ ਕਹਿ ਸੰਗ ਤਰਵਰ ਵਿਗੜਿਓ,
ਸੋ ਪਰਵਰ ਚੰਦਨ ਕੋਈ ਨਿਬਰਿਓ ਜਿਹੜੀ ਅਸੀਂ ਉਦਾਹਰਨ ਲਈ ਪਾਰਸ ਕਹਿ ਸੰਗ ਤਾਂਬਾ ਵਿਗੜਿਓ ਸੋ ਤਾਂਬਾ ਕੰਚਨ ਕੋਈ ਨਿਬਰਿਓ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮੇ ਕੋਈ ਨਿਬਰਿਓ ਕਬੀਰ ਨੇ ਸੱਤ ਸੰਗਤ ਕੀਤੀ ਸੱਚ ਇਵੇਂ ਕਿ ਉਹਨੇ ਜਿਹੋ ਜੀ ਸੰਗਤ ਕੀਤੀ ਉਸ ਬੰਦਗੀ ਵਾਲਿਆਂ ਦੀ ਸੰਗਤ ਵਿੱਚੋਂ ਪਰਮਾਤਮਾ ਦਾ ਰੂਪ ਹੋ ਗਿਆ ਬੇਨਤੀ ਮੈਂ ਇਸ ਤੋਂ ਅਗਲੀ ਜਿਹੜੀ ਕਰਨ ਲੱਗਾ ਸੱਤ ਸੰਗਤ ਕੀ ਹੈ ਹੁਣ ਆਪੋ ਆਪਣੀ ਸੰਗਤ ਹੈ ਜੀ ਮੇਰੀ ਬੇਨਤੀ ਜੇ ਇਹਨੂੰ ਵਿਤਕਰੇ ਚ ਨਾ ਲਿਜਾਓ ਮੇਰੇ ਸਤਿਗੁਰੂ ਜਿੱਥੇ ਗਏ ਉਹਨਾਂ ਸੱਤ ਸੰਗਤ ਬਣਾਈ ਇਹ ਜ਼ਰੂਰ ਸ਼ਬਦ ਵਰਤੇ ਇਹ ਕਾਬਲ ਦੀ ਸੰਗਤ ਇਹ ਧਾਕੇ ਦੀ ਸੰਗਤ ਇਹ ਪੂਰਬ ਕੀ ਸੰਗਤ ਚਲੋ ਹੁਕਮਨਾਮਿਆਂ ਚ ਮਿਲਦਾ ਪਰ ਯਾਦ ਰੱਖਿਓ ਉਹ ਇਲਾਕੇ ਦਾ ਜ਼ਿਕਰ ਕੀਤਾ ਹੁਣ ਤਾਂ ਸਾਡੀ ਸੰਗਤ ਤੇ ਤੁਹਾਡੀ ਸੰਗਤ ਬਣ ਚੁੱਕੀ ਸੱਚੀ ਗੱਲ ਇਹ ਜੇ ਕਿ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ ਵੇਖਦੇ ਹਾਂ ਇਹ ਸਾਡੇ ਸੰਗਤ ਦਾ ਬੰਦਾ ਕਿ ਦੂਜੇ ਦਾ ਦੇ ਦੂਜੀ ਸੰਗਤ ਦਾ ਨਹੀਂ ਨਹੀਂ ਖੈਰ ਉਹਦੀ ਅੰਮ੍ਰਿਤਧਾਰੀ ਨਹੀਂ ਨਹੀਂ ਉਹਦੀ ਓਨੀ ਮਦਦ ਨਹੀਂ ਕਿਉਂਕਿ ਸਾਡੀ ਸੰਗਤ ਦਾ ਬੰਦਾ ਨਹੀਂ ਚੇਤੇ ਰੱਖਿਓ ਜਿਹੜੀ ਤੁਹਾਡੀ ਸਾਡੀ ਸੰਗਤ ਕਰੀ ਬੈਠੇ ਹਾਂ ਇਹ ਅਸੀਂ ਮੈਂ ਚ ਮਰ ਜਾਵਾਂਗੇ ਇਸ ਸੰਗਤ ਵਿੱਚੋਂ ਗੁਰੂ ਨਾਨਕ ਨਜ਼ਰ ਕਿਤੇ ਨਹੀਂ ਆਏ ਬਖਸ਼ ਦੇ ਸ਼ਬਦ ਥੋੜੇ ਸਖਤ ਮੈਂ ਵਰਤੇ ਹੈ ਕਿਉਂਕਿ ਅਸੀਂ ਵਿਤਕਰੇ ਚ ਜੀ ਰਹੇ ਇਹ ਮੇਰੀ ਸੰਗਤ ਤੇ ਤੁਹਾਡੀ ਸੰਗਤ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ ਪੁੱਛੋ ਮਹਾਰਾਜ ਸੰਗਤ ਕਿੰਨੂ ਸੱਤ ਸੰਗਤ ਕਿੰਨੂ ਕਹਿੰਦੇ ਮਹਾਰਾਜ ਜੀ ਨੇ ਬਾਣੀ ਚ ਕਿਹਾ ਜੇ ਸਤਿਗੁਰ ਤੈ ਸੱਤ ਸੰਗਤ ਬਣਾਈ ਜਿੱਥੇ ਸਤਿਗੁਰੂ ਉੱਥੇ ਸੱਤ ਸੰਗਤ ਤੇ ਮਹਾਰਾਜ ਸੱਤ ਸੰਗਤ ਇੱਕ ਇਕੱਠ ਦਾ ਨਾਮ ਹੁਣ ਦੇਖੋ ਕਈ ਸੱਜਣ ਅਸੀਂ ਦੇਖਦੇ ਹਾਂ ਉਹ ਸੰਗਤ ਚ ਬੈਠੇ ਨੇ ਇਕੱਠ ਚ ਬੈਠੇ ਨੇ ਪਰ ਸੱਤ ਸੰਗੀ ਨਹੀਂ ਇਹਨੂੰ ਫਿਰ ਸੁਣਿਓ ਉਹ ਇਕੱਠ ਚ ਬੈਠੇ ਨੇ ਸੱਤ ਸੰਗੀ ਨਹੀਂ ਉਹ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਨੇ ਪਰ ਇੱਕ ਦੂਜੇ ਨਾਲ ਗੱਲਾਂ ਕਰਕੇ ਮਨ ਦੇ ਫੁਰਨੇ ਤਾਂ ਕਿਤੇ ਹੋਰ ਤੁਰੇ ਫਿਰਦੇ ਨੇ ਇਕੱਠ ਵਿੱਚ ਜ਼ਰੂਰ ਹੋ ਪਰ ਸੱਤ ਸੰਗੀ ਨਹੀਂ ਜੇ ਬਾਬਾ ਜੀ ਸੁਲਤਾਨਪੁਰ ਨਵਾਬ ਦੌਲਤ ਖਾਂ ਨੂੰ ਤੇ ਕਾਜ਼ੀ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਮਸੀਤ ਵਿੱਚ ਬੈਠਕ ਉੱਠ ਕਰ ਰਹੇ ਹੋ ਵਰਜਿਸ਼ ਕਰ ਰਹੇ ਹੋ ਪਰ ਤੁਸੀਂ ਨਮਾਜ਼ੀ ਨਹੀਂ ਉਹਨਾਂ ਕਿਹਾ ਸੀ ਪੰਗਤ ਚ ਖਲੋਤੇ ਸਨ ਨਮਾਜ਼ ਅਦਾ ਕਰ ਰਹੇ ਹਾਂ ਗੁਰੂ ਨੇ ਕਿਹਾ ਤੁਸੀਂ ਸਰੀਰਕ ਤੌਰ ਤੇ ਮਸਜਿਦ ਵਿੱਚ ਖਲੋਤੇ ਹੋ ਸਰੀਰਕ ਤੌਰ ਤੇ ਤੁਸੀਂ ਸਿਜਦੇ ਕਰਦੇ ਹੋ ਪਰ ਆਪਣੇ ਮਨ ਨੂੰ ਪੁੱਛ ਕੇ ਦੇਖੋ ਝੂਠ ਬੋਲਦੇ ਹੋ ਤੁਸੀਂ ਨਮਾਜ਼ੀ ਨਹੀਂ ਕਿਉਂਕਿ ਇੱਕ ਦਾ ਮਨ ਵਿਸ਼ੇਰੀ ਪਿੱਛੇ ਤੁਰਿਆ ਫਿਰਦਾ ਤੇ ਦੂਜੇ ਦਾ ਮਨ ਘੋੜੇ ਵੇਚਦਾ ਤੇ ਪਿਆਰੇ ਜਿਹੜਾ ਗੁਰਦੁਆਰੇ ਬੈਠ ਕੇ ਵੀ ਦੁਕਾਨ ਚਲਾਈ ਜਾਂਦਾ ਉਹ ਸਤਸੰਗੀ ਕਿਵੇਂ ਹੋ ਗਿਆ ਬੇਨਤੀ ਅਸੀਂ ਸਤਸੰਗਤ ਸ਼ਬਦ ਦੀ ਗਹਿਰਾਈ ਚ ਇੱਥੋਂ ਵਾਜਾ ਜਾਈਏ ਕਿਉਂਕਿ ਬਾਣੀ ਤਾਂ ਅਗਾਧ ਬੋਧ ਅਸੀਂ ਇਕੱਠ ਨੂੰ ਕਹਿੰਦੇ ਹਾਂ ਸੰਗਤ ਪਰ ਮੇਰਾ ਗੁਰੂ ਕਹਿੰਦਾ ਨਹੀਂ ਉਹ ਇਕੱਠ ਜਿਹਦੇ ਵਿੱਚ ਪਰਮਾਤਮਾ ਦਾ ਕੱਲਾ ਜ਼ਿਕਰ ਚੱਲੇ ਸਤ ਸੰਗਤ ਕੈਸੀ ਜਾਣੀਏ ਇਹ ਪ੍ਰਸ਼ਨ ਕੀਤਾ ਸਤਿਗੁਰੂ ਨੇ ਕੈਸੀ ਸਤ ਸੰਗਤ ਕੈਸਾ ਇਕੱਠ ਸਤ ਸੰਗਤ ਕੈਸੀ ਜਾਣੀਏ ਮਹਾਰਾਜ ਕਹਿੰਦੇ ਜਿੱਥੇ ਏਕੋ ਨਾਮ ਵਖਾਣੀਏ ਤੇ ਜਿਸ ਸੰਗਤ ਵਿੱਚ ਮੈਕ ਪਕੜ ਕੇ ਦੂਜੇ ਦੀ ਬਦਨਾਮੀ ਕਰਨੀ ਪਏ ਤੇ ਕਹਿੰਦੇ ਅਸੀਂ ਵੀ ਚਲਾਕੀ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਸੰਗੀਓ ਤੇ ਗੁਰੂ ਗ੍ਰੰਥ ਸਾਹਿਬ ਵੇਖ ਕੇ ਕਹਿੰਦੇ ਨੇ ਮੈਨੂੰ ਇਹ ਸ਼ਬਦ ਦੁੱਖ ਲੱਗਦਾ ਸਤਿਗੁਰੂ ਦੇਖ ਕੇ ਕਹਿੰਦੇ ਮੇਰੀ ਹਜ਼ੂਰੀ ਚ ਬੈਠਾ ਕਿੰਨੀ ਚਲਾਕੀ ਵਰਤ ਰਿਹਾ ਮੈਂ ਤਾਂ ਕਿਹਾ ਹੈ ਸਤ ਸੰਗਤ ਜਿੱਥੇ ਨਾਮ ਦੀ ਚਰਚਾ ਜਿੱਥੇ ਨਾਮ ਦਾ ਜ਼ਿਕਰ ਨਾਮ ਦੀ ਗੱਲ ਹੀ ਕੋਈ ਨਾਮ ਸ਼ਬਦ ਆਇਆ ਬਸ ਥੋੜਾ ਜਿਹਾ ਉੱਤੋਂ ਨਿਕਲ ਗਿਆ ਹੁਕਮ ਹੋ ਗਿਆ ਜੀ ਕਿਉਂਕਿ ਸ਼ਬਦ ਤਾਂ ਸਮਝ ਤਾਂ ਪਏਗਾ ਨਾ ਜੇ ਨਾਮ ਜਪਿਆ ਹੋਵੇਗਾ ਤਾਂ ਸਤਿਗੁਰੂ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਜਿਸੇ ਨਾਮ ਦੀ ਗੱਲ ਗੁਰੂ ਦੀ ਗੱਲ ਸ਼ਬਦ ਦੀ ਗੱਲ ਬਾਣੀ ਦੀ ਗੱਲ ਪੰਥ ਦੇ ਮਸਲਿਆਂ ਦੀ ਵਿਚਾਰ ਹੋਵੇ ਪਰ ਚੇਤੇ ਰੱਖਿਓ ਨਾਮ ਨੂੰ ਨਫ਼ੀ ਕਰਕੇ ਕਲੀਆਂ ਆਪਣੇ ਸਿਸਟਮ ਤੇ ਪ੍ਰਬੰਧ ਦੀਆਂ ਗੱਲਾਂ ਕਰੀ ਜਾਈਏ ਉਹ ਸੱਤ ਸੰਗਤ ਨਹੀਂ ਬਣੇਗੀ ਮੈਂ ਬੇਨਤੀ ਕਰ ਰਿਹਾ ਸੱਤ ਸੰਗਤ ਜਿੱਥੇ ਨਾਮ ਦੀ ਗੱਲ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਉਹਨਾਂ ਨੂੰ ਕਿਸੇ ਪੁੱਛਿਆ ਸੀ ਕਿ ਕਿਹੜਾ ਇਕੱਠ ਗੁਰੂ ਘਰ ਚ ਪ੍ਰਵਾਨ ਹੈ ਉਹਨਾਂ ਨੇ ਬੜੇ ਸੋਹਣੇ ਜ਼ਿੰਦਗੀ ਨਾਮੇ ਚ ਇਹ ਬਚਨ ਕਹੇ ਨੇ ਕਹਿਣ ਲੱਗੇ ਆ ਹਜ਼ੂਮੇ ਖੁਸ਼ ਕਿ ਬਹਿਰੇ ਬੰਦਗੀ ਅਸਤ ਆ ਹਜ਼ੂਮੇ ਖੁਸ਼ ਕਿ ਬਹਿਰੇ ਬੰਦਗੀ ਅਸਤ ਹਜ਼ੂਮ ਦਾ ਅਰਥ ਆਪਾਂ ਸਮਝਦੇ ਹਾਂ ਇਕੱਠ ਬਹਿਰੇ ਦਾ ਅਰਥ ਸ੍ਰੇਸ਼ਟ ਤੇ ਬੰਦਗੀ ਅਸਦਾ ਅਰਥ ਜਿੱਥੇ ਰੱਬ ਦੀ ਬੰਦਗੀ ਹੋਵੇ ਇਕੱਠ ਬੜੇ ਨੇ ਪਰ ਉਹ ਇਕਾਠੀ ਸਭ ਤੋਂ ਚੰਗਾ ਜਿੱਥੇ ਰੱਬ ਦਾ ਜ਼ਿਕਰ ਚੱਲਦਾ ਆ ਹਜ਼ੂਮੇ ਖੁਸ਼ਕ ਬਹਿਰੇ ਬੰਦਗੀ ਅਸਤ ਅੱਗੇ ਉਹ ਕਹਿੰਦੇ ਨੇ ਆ ਹਜ਼ੂਮੇ ਖੁਸ਼ ਕਿ ਮਹਿਜ਼ੇ ਜ਼ਿੰਦਗੀ ਅਸਤ ਅਸਲ ਵਿੱਚ ਉਹ ਹੀ ਇਕੱਠ ਚੰਗਾ ਜਿਹਦੇ ਵਿੱਚੋਂ ਆਤਮਕ ਜ਼ਿੰਦਗੀ ਮਿਲਦੀ ਏ ਤੇ ਪਿਆਰੋ ਜਿੱਥੋਂ ਆਤਮਕ ਜੀਵਨ ਦੀ ਲੋੜ ਨਹੀਂ ਮਿਲਦੀ ਉਹਨੂੰ ਕਿਵੇਂ ਕਹਿ ਦਿਆਂਗੇ ਸਤ ਸੰਗਤ ਕਹਿ ਜਿੱਥੇ ਬੰਦਗੀ ਹੈ ਉੱਥੇ ਜ਼ਿੰਦਗੀ ਹੈ ਤੇ ਜਿਸ ਇਕੱਠ ਵਿੱਚ ਬੰਦਗੀ ਨਹੀਂ ਉਸ ਇਕੱਠ ਵਿੱਚ ਜ਼ਿੰਦਗੀ ਨਹੀਂ ਪਿਆਰੋ ਗੁਰੂ ਘਰ ਦਾ ਇਕੱਠ ਬੰਦਗੀ ਤੇ ਜ਼ਿੰਦਗੀ ਦਾ ਸੁਮੇਲ ਹੈ ਭਾਈ ਸਾਹਿਬ ਦੀ ਰਚਨਾ ਵਿੱਚੋਂ ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗੀ ਅਸਤ ਆ ਹਜ਼ੂਮੇ ਖੁਸ਼ ਕਿ ਮਹਿਜ਼ੇ ਜ਼ਿੰਦਗੀ ਅਸਤ ਆ ਹਜ਼ੂਮੇ ਖੁਸ਼ ਉਹ ਸ਼ਬਦ ਵਰਦੇ ਨੇ ਕਹਿਣ ਲੱਗੇ ਆ ਹੀ ਇਕੱਠ ਚੰਗਾ ਹੈ ਬਹਿਰੇ ਯਾਦ ਉਸ ਉਹ ਹੀ ਇਕੱਠ ਚੰਗਾ ਜਿਹਦੇ ਵਿੱਚ ਰੱਬ ਦੀ ਯਾਦ ਆਉਂਦੀ ਹੋਵੇ ਤੇ ਪਿਆਰੋ ਜਿੱਥੇ ਰੱਬ ਦੀ ਯਾਦ ਨੀ ਉਸ ਇਕੱਠ ਨੂੰ ਕੀ ਕਰਾਂਗੇ ਗੁਰੂ ਰਾਮਦਾਸ ਜੀ ਦਾ ਜਿਹਨੇ ਅਸੀਂ ਬਚਨ ਪੜ੍ਹਿਆ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਗੁਰੂ ਅਰਜਨ ਸਾਹਿਬ ਕਹਿੰਦੇ ਸੰਗਤ ਦਾ ਅਰਥ ਇਹ ਨਹੀਂ ਆਏ ਦੋ ਕੜੀਆਂ ਬੈਠੇ ਕੋਰਾ ਪਾਂਝਾ ਲੈ ਕੇ ਚਲੇ ਗਏ ਰੁੱਖੇ ਜੇ ਬਣ ਕੇ ਗੁਰੂ ਸਾਹਿਬ ਕਹਿੰਦੇ ਨੇ ਸਤ ਸੰਗਤ ਹੋਵੇ ਜਿੱਥੇ ਸੁੱਕਿਆਂ ਹੋਇਆਂ ਵਿੱਚ ਬੰਦਗੀ ਦਾ ਅੰਗੁਰ ਪੁੰਗਰ ਕੇ ਬਾਹਰ ਆ ਜਾਏ ਸਤ ਸੰਗਤ ਹੋਵੇ ਜਿੱਥੇ ਫਿੱਕਿਆਂ ਵਿੱਚ ਸਵਾਦ ਬਣ ਜਾਏ ਸਤ ਸੰਗਤ ਹੋਵੇ ਕਿ ਜਿੱਥੇ ਇੱਕ ਕੀਰਤਨ ਦਾ ਸ਼ਬਦ ਸੁਣੇ ਉਹਦੀਆਂ ਅੱਖਾਂ ਪ੍ਰੇਮ ਨਾਲ ਸਿਜਲ ਹੋ ਜਾਣ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਤੇ ਕੀ ਕੁਛ ਮਿਲਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਂ ਸਖਰਿਆ ਮੈਂ ਬੇਨਤੀ ਇਸ ਤੋਂ ਅਗਲੀ ਜਿਹੜੀ ਕਰਨ ਲੱਗਾ ਜਦੋਂ ਕਿਸੇ ਅੰਦਰ ਗੁਰੂ ਦਾ ਸ਼ਬਦ ਵਰਤਦਾ ਹੈ ਕੱਲ ਵੀ ਮੈਂ ਇੱਕ ਜਗ੍ਹਾ ਅਰਜ਼ ਕਰਕੇ ਆਇਆ ਗੁਰਮੁਖੋ ਸੱਚ ਇਹ ਵੇ ਧਰਮ ਦੇ ਬਾਹਰ ਦੇ ਅਸਥਾਨ ਨੇ ਗੁਰਦੁਆਰਾ ਹੈ ਮੰਦਰ ਹੈ ਮਸਜਿਦ ਹੈ ਚਰਚ ਹੈ ਪਰ ਸੱਚ ਇਹ ਵੇ ਗੁਰਦੁਆਰੇ ਵਿੱਚ ਗਏ ਹੋਏ ਸਿੱਖ ਨੇ ਇੱਕ ਦਿਨ ਖੁਰਦ ਗੁਰਦੁਆਰਾ ਬੰਨਾ ਹੈ ਇਹ ਸ਼ਬਦ ਮੈਂ ਬਾਣੀ ਚੋਂ ਅਰਜ਼ ਕਰਾਂਗਾ ਇਹਨੂੰ ਸ਼ਰਾਬ ਦੇ ਵਿੱਚ ਰਹਿਣ ਵਾਲੇ ਕਿਤੇ ਨਾ ਸਮਝਣ ਗੁਰਦੁਆਰਿਆਂ ਦੀ ਬੇਅਦਬੀ ਕਰ ਦਿੱਤੀ ਗੁਰਦੁਆਰੇ ਤਾਂ ਜਾਂਦੇ ਹਾਂ ਕਿ ਖੁਦ ਗੁਰਦੁਆਰਾ ਬਣਨ ਦੀ ਜਾਂਚ ਆ ਜਾਏ ਹਰਿਮੰਦਰ ਵਿੱਚ ਤਾਂ ਜਾਂਦੇ ਹਾਂ ਕਿ ਸਰੀਰ ਹਰਿਮੰਦਰ ਦੀ ਸਮਝ ਪੈ ਜਾਏ ਦੇਵ ਆਲਿਆਂ ਵਿੱਚ ਤਾਂ ਕੋਈ ਜਾ ਰਿਹਾ ਕਿ ਖੁਦ ਦੇਵ ਰੂਪ ਹੋ ਸਕੇ ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਵਰਤੇ ਸਨ ਕਹਿਣ ਲੱਗੇ ਹਰਿਮੰਦਰ ਉਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਤੂੰ ਹਰਿਮੰਦਰ ਚ ਰੋਜ਼ ਆਉਂਦੇ ਇੱਕ ਅਰਦਾਸ ਕਰ ਜਿਵੇਂ ਇੱਥੇ ਸ਼ਬਦ ਦਾ ਅੱਠੇ ਪੈਰ ਪ੍ਰਕਾਸ਼ ਚੱਲਦਾ ਗੁਰੂ ਰਾਮਦਾਸ ਨੂੰ ਮੱਤਾ ਟੇਕ ਕੇ ਕਹਿ ਦਾਤਾ ਤੇਰੇ ਹਰਿਮੰਦਰ ਨੇ ਸਰੀਰ ਹਰਿਮੰਦਰ ਬਣਾਏ ਨੇ ਕਿਰਪਾ ਕਰੇ ਸ਼ਬਦ ਦਾ ਪ੍ਰਕਾਸ਼ ਮੇਰੇ ਜੀਵਨ ਵਿੱਚ ਵੀ ਹੋ ਜਾਏ ਬੋਡੀ ਵੀ ਹਰਿਮੰਦਰ ਬਣ ਸਕੇ ਇੱਕ ਵਾਰ ਗੁਰੂ ਦੇ ਚਰਨ ਪੈਂਦੇ ਅਸੀਂ ਉਸ ਧਰਤੀ ਨੂੰ ਪੂਜਨੇ ਹਾਂ ਤੇ ਮੇਰੇ ਗੁਰੂ ਰਾਮਦਾਸ ਦੀ ਇੱਕ ਬਚਨ ਹੈ ਕਹਿੰਦੇ ਨੇ ਹੇ ਪਰਮਾਤਮ ਦੇਵ ਉਹ ਸਰੀਰ ਬਹੁਤ ਉੱਤਮ ਹੈ ਜੇ ਸਰੀਰ ਵਿੱਚ ਮੇਰੇ ਗੁਰੂ ਦੇ ਸ਼ਬਦ ਦਾ ਟਿਕਾ ਹੋ ਜਾਂਦਾ ਉਹ ਗੁਰਦੁਆਰਾ ਬਣ ਜਾਂਦਾ ਬੇਨਤੀ ਹੈ ਤਾਂ ਹੀ ਤਾਂ ਸਾਡੀ ਸਮੱਸਿਆ ਅਸੀਂ ਬਾਹਰ ਦੀ ਚਾਰ ਦੁਆਰੀ ਦੇ ਗੁਰਦੁਆਰੇ ਚ ਪੱਗਾਂ ਉਤਾਰਨੇ ਆ ਜਿੰਨੀ ਦੇਰ ਤੱਕ ਅੰਦਰ ਦਾ ਗੁਰਦੁਆਰਾ ਨਹੀਂ ਬਣਦਾ ਚੇਤੇ ਰੱਖਿਓ ਉਨੀ ਦੇਰ ਤੱਕ ਬਾਹਰ ਦੇ ਗੁਰਦੁਆਰੇ ਦੀ ਵੀ ਕਬਰ ਨਹੀਂ ਪੈਂਦੀ ਸਮਝ ਤਾਂ ਸਤਿਗੁਰੂ ਨੇ ਬਾਣੀ ਚ ਕਿਹਾ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਉੱਥੇ ਬੋਡੀ ਦਾ ਜ਼ਿਕਰ ਕੀਤਾ ਜਿੱਥੇ ਮੇਰਾ ਗੁਰ ਧਰੇ ਵਿਖਾਂ ਭਗਤ ਪੀਪਾ ਜੀ ਨੇ ਕਿਹਾ ਉਹਨਾਂ ਨੂੰ ਕਿਸੇ ਪੁੱਛਿਆ ਕਿ ਤੁਸੀਂ ਜੀ ਜਾਂਦੇ ਨੀ ਤੀਰਥਾਂ ਤੇ ਕਦੀ ਮੰਦਰਾਂ ਚ ਉਹ ਕਹਿਣ ਲੱਗੇ ਮੈਂ ਜਾਣਾ ਛੱਡ ਦਿੱਤਾ ਕਿਉਂ ਕਹਿਣ ਲੱਗੇ ਮੇਰਾ ਤਨ ਹੀ ਮੰਦਰ ਬਣ ਗਿਆ ਹੁਣ ਅੰਦਰ ਦੇ ਦੇਵਤੇ ਦੀ ਪਰਿਕਰਮਾ ਕਰਨਾ ਚੇਤੇ ਰੱਖਿਓ ਦੇਵ ਪ੍ਰਕਾਸ਼ ਪ੍ਰਭੂ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਫਿਰ ਬੇਨਤੀ ਕਰਾਂਗਾ ਜਿਸ ਸਿੱਖ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ ਜਿਸ ਅੰਦਰ ਗੁਰੂ ਦੇ ਨਾਮ ਦੀ ਰੋਂ ਚੱਲਦੀ ਹੈ ਜਿਸ ਅੰਦਰ ਗੁਰੂ ਦੀ ਕਿਰਪਾ ਵਰਤਦੀ ਹੈ ਉਹ ਜਿੱਥੇ ਵੀ ਜਾਏਗਾ ਸਤ ਸੰਗਤ ਜ਼ਰੂਰ ਬਣੇਗੀ ਉਹ ਗੱਡੀ ਚ ਬੈਠਾ ਹੋਵੇਗਾ ਉੱਥੇ ਸਤਸੰਗ ਬਣ ਜਾਏਗੀ ਉਹ ਕਮਰੇ ਚ ਬੈਠਾ ਹੋਵੇਗਾ ਉੱਥੇ ਸਤ ਸੰਗਤ ਬਣੇਗੀ ਬਸ ਇੰਨਾ ਹੀ ਦੁੱਖ ਜੇ ਦੁਨੀਆਦਾਰ ਬੰਦਾ ਧਰਮ ਅਸਥਾਨ ਤੇ ਰਹਿ ਕੇ ਵੀ ਬਾਜ਼ਾਰ ਵਿੱਚ ਹੀ ਤੁਰਿਆ ਫਿਰਦਾ ਤੇ ਸਤਸੰਗੀ ਪੁਰਸ਼ ਬਾਜ਼ਾਰ ਵਿੱਚ ਬੈਠਾ ਹੋਇਆ ਵੀ ਗੁਰਦੁਆਰੇ ਬੈਠਾ ਹੁੰਦਾ ਹੈ। ਫਿਰ ਮੈਂ ਸ਼ਬਦ ਦੌਰਾਨ ਲੱਗਾ ਕਿ ਦੁਨੀਆਦਾਰ ਬੰਦਾ ਗੁਰਦੁਆਰੇ ਸੱਤ ਸੰਗਤ ਇਕੱਠ ਵਿੱਚ ਬੈਠਾ ਵੀ, ਮੈਂ ਇਕੱਠ ਸ਼ਬਦ ਇੱਥੇ ਵਰਤੇ, ਸੱਤ ਸੰਗਤ ਇਕੱਠ ਵਿੱਚ ਬੈਠਾ ਵੀ ਬਾਜ਼ਾਰ ਵਿੱਚ ਘੁੰਮਦਾ ਤੇ ਜਿਹਦੇ ਅੰਦਰ ਸ਼ਬਦ ਦੀ ਲੋੜ ਹੋ ਜਾਏ, ਸੱਚ ਇਹ ਉਹ ਬਾਜ਼ਾਰ ਵਿੱਚ ਘੁੰਮਦਾ ਵੀ ਗੁਰਦੁਆਰੇ ਵਿੱਚ ਬੈਠਾ ਹੁੰਦਾ ਹੈ। ਔਰ ਮੈਂ ਇੱਕ ਸਿੱਖ ਦੀ ਉਦਾਹਰਣ ਦੇਣ ਲੱਗਾ, ਬੜੇ ਪ੍ਰਮਾਣ ਨੇ ਕਿ ਸਿੱਖਾਂ ਦੇ ਜੀਵਨ ਨੇ ਲੋਕਾਂ ਦੇ ਜੀਵਨ ਪਲਟੇ। ਹਨੇਰਾ ਪੈ ਰਿਹਾ ਹੈ, ਸੂਰਜ ਅਸਤ ਹੋ ਗਿਆ, ਹਨੇਰਾ ਪਸਰ ਰਿਹਾ, ਇੱਕ ਛੋਟਾ ਜਿਹਾ ਰਜਵਾੜਾ ਹੈ ਤੇ ਉਸ ਰਾਜੇ ਦੇ ਮਹਿਲ ਬਹੁਤ ਸੋਹਣੇ ਬਣੇ ਨੇ ਤੇ ਉਸ ਰਾਜੇ ਦੇ ਉੱਪਰ ਕਿਸੇ ਦੂਸਰੇ ਗਨੀਮ ਨੇ, ਗਨੀਮ ਫਾਰਸੀ ਦਾ ਸ਼ਬਦ ਵੈਰੀ ਨੇ, ਕਿਸੇ ਦੁਸ਼ਮਣ ਨੇ ਹਮਲਾ ਕਰਨਾ ਹੈ। ਉਹਨੂੰ ਚਿੰਤਾ ਲੱਗੀ ਹੈ ਜਿਹਨੇ ਹਮਲਾ ਕਰ ਦਿੱਤਾ ਮੇਰੇ ਬਣੇਗਾ ਕੀ। ਅਕਾਦਸ਼ੀ ਦਾ ਦਿਨ ਸੀ ਤੇ ਬਾਦਸ਼ਾਹ ਨੇ, ਵਾਹਿਗੁਰੂ ਉਸ ਰਾਜੇ ਨੇ ਆਪਣਾ ਹੁਕਮ ਫਰਮਾਨ ਜਾਰੀ ਕਰ ਦਿੱਤਾ, ਕਿਉਂਕਿ ਪਾਂਡਿਆਂ ਨੇ ਉਹਦੇ ਬੰਦਿਆਂ ਨੇ ਕਿਹਾ ਜੇ ਅੱਜ ਸਾਰੀ ਪ੍ਰਜਾ ਵਰਤ ਰੱਖੇ ਤੇ ਦੁਸ਼ਮਣ ਟਲ ਸਕਦਾ। ਉਹਨੇ ਹੁਕਮ ਕਰ ਦਿੱਤਾ ਮੇਰੇ ਰਾਜ ਵਿੱਚ ਕੋਈ ਬੰਦਾ ਨਾ ਐਸਾ ਹੋਵੇ ਜਿਹਨੇ ਅਕਾਦਸ਼ੀ ਦਾ ਵਰਤ ਨਾ ਰੱਖਿਆ ਹੋਵੇ। ਰਾਜੇ ਦਾ ਹੁਕਮ ਸਭ ਨੇ ਮੰਨਿਆ, ਸਭ ਦਾ ਧਰਮ ਹੀ ਇਹ ਸੀ। ਪਰ ਉਸੇ ਦਿਨ ਅੱਜ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਪਹੁੰਚਿਆ, ਉਹਦੇ ਜਹਾਜ਼ ਚੱਲਦੇ ਨੇ, ਉਹਦੇ ਅੰਦਰ ਸ਼ਬਦ ਦੀ ਲੋਕ ਹੈ। ਉਹਨੇ ਸ਼ਾਮ ਨੂੰ ਜਹਾਜ਼ ਕਿਨਾਰੇ ਲਾਇਆ, ਉਸ ਰਾਜੇ ਦੇ ਰਜਵਾੜੇ ਦੇ ਕਿਨਾਰੇ ਲੱਗਾ, ਉਹ ਉਤਰਿਆ। ਉਹਨੇ ਸ਼ਾਮ ਨੂੰ ਦੁਪਹਿਰ ਢਲੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹੇ। ਉਹਨੇ ਚੁੱਲ੍ਹਾ ਤਪਾਉਣ ਦਾ ਹੁਕਮ ਕੀਤਾ ਨੌਕਰਾਂ ਨੂੰ। ਉੱਥੇ ਕਿਹਾ ਗਿਆ ਵੀ ਇੱਥੇ ਹੁਕਮ ਹੈ ਰਾਜੇ ਦਾ ਕਿ ਅੱਜ ਚੁੱਲ੍ਹਾ ਨਹੀਂ ਤਪਣਾ, ਇਕਾਦਸ਼ੀ ਕਾ ਵਰਤ ਹੈ। ਉਹਨੇ ਕਿਹਾ ਨਹੀਂ, ਮੈਂ ਸਿੱਖ ਹਾਂ, ਮੇਰੇ ਗੁਰੂ ਨੇ ਕਿਹਾ ਖਾਣਾ ਪੀਣਾ ਪਵਿੱਤਰ ਹੈ, ਦੇਤੋਨ ਰਿਚਕ ਸੰਭਾ ਹੈ। ਮੈਂ ਜੀਵ ਵਾਸਤੇ ਨਹੀਂ ਖਾ ਰਿਹਾ, ਮੈਂ ਜੀਣ ਵਾਸਤੇ ਖਾ ਰਿਹਾ। ਫਿਰ ਬੇਨਤੀ ਸੁਣਿਓ, ਮੈਂ ਖਾਣ ਵਾਸਤੇ ਨਹੀਂ ਜੀ ਰਿਹਾ, ਮੈਂ ਜੀਣ ਵਾਸਤੇ ਖਾ ਰਿਹਾ ਵਾਂ ਤੇ ਮੈਂ ਜੀ ਇਸ ਕਰਕੇ ਰਿਹਾ ਵਾਂ ਕਿ ਮੈਂ ਆਪਣੇ ਗੁਰੂ ਨਾਨਕ ਦੇ ਸ਼ਬਦ ਨੂੰ ਕਮਾ ਸਕਾਂ। ਉਹਨੇ ਲੰਗਰ ਲਾਇਆ, ਸਭ ਨੇ ਛਕਿਆ। ਹੁਣ ਸਾਡਾ ਹਾਲ ਜਿਹੜਾ ਹੈ, ਮੈਂ ਉਦਣ ਵੀ ਕਿਹਾ ਸੀ ਅਨਮਤ ਵਾਲੇ ਰੱਖਣ ਜੀ, ਉਹਨਾਂ ਦਾ ਧਰਮ ਹੈ ਤੇ ਅਸੀਂ ਗੁਰੂ ਨਾਨਕ ਦੇ ਸਿੱਖ ਕਹੁੰਦੇ ਕਿਹੜੇ ਪਾਸੇ ਤੁਰ ਪਏਗਾ। ਵਰਤ ਰੱਖੋ ਸਿੱਖੋ, ਪ੍ਰੇਮ ਸਮਾਰਕ ਗ੍ਰੰਥ 'ਚ ਲਿਖਿਆ ਕਿ ਖਾਲਸਾ ਵਰਤ ਰੱਖੇ। ਕਿਹੜਾ ਵਰਤ ਰੱਖੇ? ਆਪਣੀਆਂ ਅੱਖਾਂ ਦਾ ਵਰਤ ਰੱਖ। ਮੈਂ ਅੱਜ ਸਾਰਾ ਦਿਨ ਗੰਦੀ ਨਜ਼ਰ ਨਾਲ ਕਿਸੇ ਨੂੰ ਨਹੀਂ ਦੇਖਣਾ। ਕੰਨਾਂ ਦਾ ਵਰਤ ਰੱਖ, ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਨੀ। ਆਪਣੀ ਜ਼ਬਾਨ ਦਾ ਵਰਤ ਰੱਖ, ਮੈਂ ਕੂੜਾ ਨਹੀਂ ਬੋਲਣਾ। ਆਪਣੇ ਪੈਰਾਂ ਦਾ ਵਰਤ ਰੱਖ, ਮੈਂ ਮੰਦੇ ਰਸਤੇ 'ਤੇ ਨਹੀਂ ਚੱਲਣਾ। ਇਹ ਆਪਣੇ ਮਨ ਦੀਆਂ ਬਿਰਤੀਆਂ ਦਾ ਵਰਤ ਰੱਖ, ਮੈਂ ਗੰਦੇ ਫੁਰਨੇ ਨਹੀਂ ਉੱਠਣ ਦੇਣੇ। ਆਪਾਂ ਭੇਡਾਂ ਚਾਲ ਕਿੱਧਰ ਤੁਰੇ ਫਿਰਨੇ ਆ? ਸਿੱਖ, ਮੇਰੀ ਇਸ਼ਾਰਾ ਤੁਸੀਂ ਸਮਝ ਗਏ ਹੋ। ਉਹ ਸਿੱਖ ਨੇ ਕਿਹਾ ਮੈਂ ਵਰਤ ਨਹੀਂ ਰੱਖਦਾ। ਲੰਗਰ ਤਿਆਰ ਹੋਇਆ, ਛਕਿਆ, ਬਾਦਸ਼ਾਹ ਨੂੰ, ਰਾਜੇ ਨੂੰ ਦੱਸ ਦਿੱਤਾ ਗਿਆ ਕਿ ਦੇਖੋ ਜੀ, ਫਲਾਣਾ ਬੰਦਾ, ਉਹਨੇ ਹੁਕਮ ਅਦੂਲੀ ਕੀਤੀ ਤੁਹਾਡੀ। ਉਹਨੇ ਕਿਹਾ ਇਹਨੂੰ ਚੁੱਕ ਕੇ ਕਾਲ ਕੋਠੜੀ ਸੱਟ ਦਿਓ। ਉਹ ਕੋਈ ਸਿੱਖ ਹੋਰ ਨਹੀਂ ਸੀ, ਲਾਹੌਰ ਦਾ ਵਸਨੀਕ ਭਾਈ ਮਨਸੁਖ, ਭਾਈ ਭਗੀਰਥ ਦੀ ਸੰਗਤ ਨਾਲ ਚੇਂਜ ਹੋਇਆ। ਗੁਰੂ ਨਾਨਕ ਦਾ ਅਨੰਦ ਸਿੱਖ ਤੇ ਗੁਰੂ ਨਾਨਕ ਦੇ ਸ਼ਬਦ ਲਿਖਣ ਵਾਲਾ ਪਹਿਲਾ ਸਿੱਖ, ਕਲਮਬੰਦ ਕਰਨ ਵਾਲਾ ਬਾਣੀ। ਉਹਨਾਂ ਨੂੰ ਕੈਦ ਕਰ ਦਿੱਤਾ ਗਿਆ। ਬੜਾ ਅਮੀਰ, ਉਹਦੇ ਜਹਾਜ਼ ਚੱਲਦੇ ਨੇ ਵਪਾਰੀ ਦੇ। ਬਾਦਸ਼ਾਹ ਨੂੰ ਚਿੰਤਾ ਹੈ ਮੇਰੇ ਤੇ ਹਮਲਾ ਹੋ ਜਾਣਾ। ਉਹ ਚਿੰਤਾ ਤੁਰ ਹੋਇਆ, ਉਹਨੇ ਨਸ਼ਿਆਂ ਦੇ ਦੌਰ ਚਲਾ ਦਿੱਤੇ। ਨੱਚਣ ਵਾਲੀਆਂ ਮ੍ਰਿਤੰਗਣਾਂ ਆਈਆਂ, ਸਾਜ ਵਜਾਉਣ ਵਾਲੇ ਸਜੰਦੇ ਆਏ, ਕਿਉਂਕਿ ਉਹ ਭੁੱਲਣਾ ਚਾਹੁੰਦਾ ਮੇਰੇ ਉੱਤੇ ਕੋਈ ਹਮਲਾ ਕਰ ਰਿਹਾ। ਨਾਚ ਗਾਣ ਸ਼ੁਰੂ ਹੋ ਗਿਆ, ਪਿਆਲੇ ਛਲਕਣ ਲੱਗੇ। ਅੱਧੀ ਰਾਤ ਤੱਕ ਨੱਚਣ ਗਾਉਣ ਵਾਲੇ ਵੀ ਮਦਹੋਸ਼ ਹੋ ਕੇ ਡਿੱਗ ਪਏ। ਪਰ ਚਿੰਤਾ ਤੋਂ ਰਾਜੇ ਸ਼ਿਵਨਾਭ ਨੂੰ ਨੀਂਦ ਕਿੱਥੇ? ਮੈਂ ਸ਼ਿਵਨਾਭ ਦਾ ਜ਼ਿਕਰ ਕਰਨ ਲੱਗਾ, ਉਹਨੂੰ ਨੀਂਦ ਕਿੱਥੇ? ਅੱਧੀ ਰਾਤ ਤੋਂ ਬਾਅਦ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਪਈ। ਕੈਦ ਕੋਠੜੀਆਂ ਮਹਿਲ ਦੇ ਨੇੜੇ ਸਨ, ਰਾਤ ਸਾਰੇ ਲੋਕ ਟਿਕੇ ਸਨ। ਉਹਦੇ ਕੰਨਾਂ ਵਿੱਚ ਉੱਚੀ ਸਾਰੀ ਗੁਰੂ ਨਾਨਕ ਦੇ ਸ਼ਬਦ ਦੀ ਆਵਾਜ਼ ਪਈ, ਬਾਣੀ ਦੀ ਆਵਾਜ਼ ਪਈ। ਉਹਨੇ ਸੰਤਰੀ ਨੂੰ ਆਵਾਜ਼ ਦੇ ਕੇ ਪੁੱਛਿਆ, ਇਸ ਵਕਤ ਇੰਨੀ ਰਾਤ ਗਈ, ਕੌਣ ਗਾ ਰਿਹਾ? ਸਾਧ ਵੀ ਕੋਈ ਨਹੀਂ। ਉਹਨੇ ਆ ਕੇ ਕਿਹਾ, ਰਾਜਨ, ਉਹ ਗੁਸਤਾਖ ਕੈਦੀ ਕਿ ਜਿਹਨੇ ਕੱਲ੍ਹ ਤੁਹਾਡੇ ਹੁਕਮ ਦੀ ਅਦੂਲੀ ਕੀਤੀ। ਕਹਿਣ ਲੱਗਾ, ਉਹਨੂੰ ਤੁਸੀਂ ਮੰਜਾ ਬਿਸਤਰਾ ਕੋਈ ਸੇਟ ਦਿੱਤੀ? ਕਹਿੰਦੇ ਨਹੀਂ, ਉਸ ਕੋਠੜੀ ਚ ਲਟਾਇਆ ਜਿੱਥੇ ਤਿੱਖੇ ਪੱਥਰ ਵਿਛਾਏ ਹੋਏ ਨੇ, ਜਿੱਥੇ ਮੱਛਰ ਨੇ ਕੀੜੇ ਨੇ। ਕਹਿੰਦਾ ਉਹਦਾ ਦਰਵਾਜ਼ਾ ਖੋਲ ਕੇ ਬਾਹਰ ਲਿਆਓ। ਇਹ ਕੌਣ ਕਿ ਜਿਹੜਾ ਮੱਛਰਾਂ ਵਿੱਚ, ਤਿੱਖੇ ਪੱਥਰਾਂ ਵਿੱਚ, ਜ਼ਹਿਰੀਲੇ ਕੀੜਿਆਂ ਵਿੱਚ ਵੀ ਸੁਰੀਲੀ ਆਵਾਜ਼ ਵਿੱਚ ਗਾ ਰਿਹਾ ਹੈ, ਤੇ ਮੇਰੇ ਕੋਲ ਇੰਨੇ ਕੀਮਤੀ ਗਲੀਚੇ, ਖਾਣ ਪਾਣ ਦਾ ਸੰਬੰਧ, ਏਡੇ ਫਾਨੂਸ ਜਗਦੇ ਪਏ ਨੇ। ਦਰਵਾਜ਼ਾ ਖੋਲਿਆ ਗਿਆ, ਉਹ ਕੈਦੀ ਬਾਹਰ ਨਿਕਲਿਆ। ਪਿਆਰੇ, ਉਹਦੀਆਂ ਅੱਖਾਂ ਚ ਖੁਮਾਰੀ ਸੀ ਨਾਮ ਦੀ, ਉਹਦੇ ਚਿਹਰੇ ਤੋਂ ਗੁਰੂ ਨਾਨਕ ਦੀ ਬਖਸ਼ਿਸ਼ ਦੀ ਲਾਲੀ ਟਪਕਦੀ ਸੀ। ਬਾਦਸ਼ਾਹ ਨੇ, ਰਾਜੇ ਨੇ ਦੇਖਿਆ ਉਹਦੀਆਂ ਅੱਖਾਂ ਚ, ਆਪਣੀਆਂ ਅੱਖਾਂ ਚ ਚਿੰਤਾ, ਉਹਦੇ ਚਿਹਰੇ ਤੇ ਮਾਯੂਸੀ। ਉਹਨੇ ਕਿਹਾ, ਕੈਦੀ ਤੂੰ ਪੱਥਰਾਂ ਤੇ ਬੈਠਾ, ਮੱਛਰਾਂ ਚ ਬੈਠਾ, ਕੀੜਿਆਂ ਚ ਬੈਠਾ, ਤੂੰ ਗਾ ਕੀ ਰਿਹਾ? ਅੱਧੀ ਰਾਤ ਗਈ ਤੈਨੂੰ ਨੀਂਦ ਨਹੀਂ? ਕਹਿੰਦਾ ਨਹੀਂ, ਸਾਡੇ ਵਿੱਚ ਮੇਰੇ ਮੁਰਸ਼ਦ ਨੇ ਦੱਸਿਆ ਅੱਧੀ ਰਾਤ ਤੋਂ ਬਾਅਦ ਅਸੀਂ ਉੱਠ ਖਲੋਨੇ ਹਾਂ, ਇਹ ਮੈਂ ਗੀਤ ਨਹੀਂ ਗਾ ਰਿਹਾ, ਆਪਣੇ ਗੁਰੂ ਨਾਨਕ ਦੀ ਬਾਣੀ ਗਾ ਰਿਹਾ। ਹੁਣ ਚੇਤੇ ਰੱਖਿਓ, ਮੈਂ ਸੱਤ ਸੰਗਤ ਬਾਰੇ ਬੋਲ ਰਿਹਾ। ਸਟੇਜ ਕੋਈ ਨਹੀਂ ਉੱਥੇ ਲੱਗੀ, ਇੱਕ ਬੰਦਾ ਚਿੰਤਾ ਦਾ ਮਾਰਿਆ, ਦੂਜੇ ਅੰਦਰ ਸ਼ਬਦ ਦਾ ਪ੍ਰਕਾਸ਼ਕ ਹੈ। ਇੱਕ ਬੰਦਾ ਜਿਹੜਾ ਉਹਦਾ ਅੰਦਰ ਬਿਲਕੁਲ ਸੁੱਕਾ ਹੈ, ਦੂਜੇ ਅੰਦਰ ਨਾਮ ਦਾ ਬੱਦਲ ਫਟਿਆ ਹੋਇਆ, ਨਾਮ ਦੀ ਝੜੀ ਲੱਗੀ ਹੋਈ ਹੈ। ਉਹਨੇ ਕਿਹਾ, ਮੈਨੂੰ ਦੱਸੀ ਹੋ, ਮੇਰੇ ਕੋਲ ਦੁਨੀਆਂ ਦਾ ਹਰ ਸੁੱਖ, ਪਰ ਮੈਂ ਤਾਂ ਸੇਜ ਤੇ ਬੈਠਾ ਵੀ ਸੂਲਾਂ ਦੀ ਤਰ੍ਹਾਂ ਚਿੰਤਾ ਤੁਰਖਾਂ ਚੁੱਭਦੀਆਂ ਨੇ, ਤੇ ਤੂੰ ਪੱਥਰਾਂ ਤੇ ਬੈਠਾ ਵੀ ਖੁਸ਼? ਉਹ ਕਹਿੰਦਾ, ਚੇਤੇ ਰੱਖੀ, ਤੇਰੇ ਕੋਲ ਤਨ ਦੇ ਸੁੱਖ ਨੇ, ਮੇਰੇ ਕੋਲ ਮਨ ਦਾ ਸੁੱਖ ਏ। ਤਨ ਦੇ ਸੁੱਖ ਜਿੰਨੇ ਮਰਜ਼ੀ ਹੋਣ, ਜਿੰਨੀ ਦੇਰ ਤੱਕ ਪੀਸ ਆਫ ਮਾਇੰਡ ਮਨ ਦਾ ਸੁੱਖ ਨਹੀਂ, ਤਨ ਦੇ ਸੁੱਖ ਵੀ ਦੁੱਖ ਬਣ ਜਾਂਦੇ। ਕਹਿੰਦਾ, ਕੌਣ ਏ ਕਿ ਜਿੰਨੇ ਤੈਨੂੰ ਇਹ ਸੁੱਖ ਦੇ ਦਿੱਤਾ? ਦੇਖੋ, ਅੱਧੀ ਰਾਤ ਰਾਜਾ ਤੇ ਸਿੱਖ ਖਲੋਤੇ ਨੇ। ਭਾਈ ਮਨਸੋ ਕਹਿੰਦਾ ਰਾਜੇ ਨੂੰ, ਰਾਜਨ, ਮੇਰੇ ਮੁਰਸ਼ਦ ਦਾ ਨਾਮ ਹੈ ਗੁਰੂ ਨਾਨਕ ਸਾਹਿਬ, ਮੇਰੇ ਸਤਿਗੁਰੂ ਦਾ ਨਾਮ ਹੈ ਗੁਰੂ ਨਾਨਕ। ਆ ਜੋ ਕੁਝ ਤੂੰ ਭੋਗ ਰਹੀ, ਅਸਲ ਜ਼ਿੰਦਗੀ ਇਹ ਨਹੀਂ, ਜ਼ਿੰਦਗੀ ਇਸ ਤੋਂ ਅਗਲੀ ਕਿਸੇ ਚੀਜ਼ ਦਾ ਨਾਮ ਹੈ। ਉਦੋਂ ਅਸੀਂ ਵਿਚਾਰਿਆ ਸੀ ਕਿ ਅਸਲ ਜੀਵਨ ਕੀ। ਕਹਿੰਦਾ ਇਹ ਕੋਈ ਕੁਛ ਕੁਛ ਪੈਰ ਭਾਈ ਮਨਸੋ ਕੋਲ ਬੈਠਾ, ਰਾਜੇ ਦਾ ਅੰਦਰ ਤਬਦੀਲ ਕਰਕੇ ਰੱਖ ਦਿੱਤਾ। ਵੇਖੋ ਸਤ ਸੰਗਤ ਦਾ ਗੁਣ, ਜਦੋਂ ਅੰਦਰ ਤਬਦੀਲ ਹੋਇਆ, ਉਹਨੇ ਮਨਸੁਖ ਦੇ ਚਰਨ ਪਕੜ ਲਏ। ਕਹਿੰਦਾ ਕੁਝ ਦਿਨ ਇੱਥੇ ਰੁਕ ਜਾਓਗੇ? ਉਹ ਕਹਿੰਦਾ ਮੈਂ ਵਪਾਰੀ ਹਾਂ, ਮੈਂ ਅੱਗੇ ਤੁਰਨਾ। ਚੇਤੇ ਰੱਖਿਓ, ਹਰ ਸਿੱਖ ਜਿਹੜਾ ਹੁਣ ਸਾਨੂੰ ਤਾਂ ਸਾਰੀ ਕਹਿੰਦੇ ਤੁਸੀਂ ਕੀ ਕਰਦੇ ਪਏ ਜੀ, ਪੰਜਾਬ ਚਾਹ ਹੋ ਗਿਆ, ਪੰਜਾਬ ਚਾਹ ਹੋ ਗਿਆ। ਉਹ ਪਿਆਰਿਓ, ਕੱਲੀ ਸਾਡੀ ਡਿਊਟੀ ਨਹੀਂ ਜੇ, ਹਰ ਬਾਣੀ ਪੜ੍ਹਨ ਵਾਲਾ ਸਿੱਖ, ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ, ਉਹਦੀ ਡਿਊਟੀ ਹੈ ਆਪਣਾ ਅੰਦਰ ਕਮਾਏ, ਤੇ ਜਿਹੜਾ ਉਹਨੂੰ ਸਾਰਾ ਦਿਨ ਮਿਲੇ ਉਹਦੇ ਨਾਲ ਗੁਰੂ ਦੀ ਗੱਲ ਜ਼ਰੂਰ ਕਰੇ, ਗੁਰੂ ਦਾ ਬਚਨ ਅੱਗੇ ਤੋਰੇ। ਭਾਈ ਮਨਸੁਖ ਨੇ ਕੁਝ ਦਿਨ ਰੁਕੇ ਨੇ, ਸ਼ਿਵ ਨਾਭ ਨੂੰ ਸ਼ਬਦ ਚੇਤੇ ਕਰਾ ਦਿੱਤਾ, ਬਾਣੀ ਚੇਤੇ ਕਰਾ ਦਿੱਤੀ, ਉਹ ਨਾਮ ਜਪਣ ਲੱਗ ਪਿਆ। ਸ਼ਿਵ ਨਾਭ ਨਾਮ ਜਪਦਾ ਮਨਸੁਖ ਜਾਣ ਲੱਗਾ। ਸ਼ਿਵ ਨਾਭ ਕਹਿੰਦਾ ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ ਜਿਹਨੇ ਤੇਰੇ ਅੰਦਰ ਦੀਵਾ ਬਾਲਿਆ, ਤੂੰ ਮੇਰੇ ਬੁੱਝੇ ਅੰਦਰ ਲੋਹ ਕਰ ਦਿੱਤੀ, ਇਹ ਕਿਵੇਂ? ਤੇ ਭਾਈ ਮਨਸੁਖ ਕਹਿੰਦਾ ਮੇਰੇ ਗੁਰੂ ਨਾਨਕ ਦੇ ਘਰ ਦੀ ਸਤ ਸੰਗਤ ਦਾ ਪ੍ਰਤਾਪ ਹੈ। ਇਸ ਤਰ੍ਹਾਂ ਅੱਗੇ ਚੱਲਦੀ, ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਭਾਈ ਮਨਸੁਖ ਕਹਿੰਦੇ ਨੇ ਜਾਣ ਦੀ ਲੋੜ ਨਹੀਂ ਕਿਤੇ। ਕਹਿੰਦਾ ਮੈਂ ਕਿਵੇਂ ਕਰਾਂ? ਕਹਿਣ ਲੱਗੇ ਬਸ ਤੂੰ ਸ਼ਬਦ ਕਮਾ, ਰੋਜ਼ ਇਕੱਠ ਕਰਕੇ ਸਤ ਸੰਗਤ ਕਰਿਆ ਕਰੋ, ਇਕੱਠੇ ਹੋ ਕੇ ਜਿਹੜੇ ਦਾਰੂ ਦੇ ਪਿਆਲੇ ਚੱਲਦੇ ਨੇ ਤੋੜ ਕੇ ਬਾਹਰ ਸੱਟ, ਜਿਨ੍ਹਾਂ ਕਲੀਨਾਂ ਉੱਤੇ, ਜਿਨ੍ਹਾਂ ਗਲੀਚਿਆਂ ਉੱਤੇ ਮਿਰਤੰਗਣਾ ਘੁੰਗਰੂ ਪਾ ਕੇ ਨੱਚਦੀਆਂ ਨੇ, ਇਹਨਾਂ ਗਲੀਚਿਆਂ ਉੱਤੇ ਬੈਠ ਕੇ ਗਾਓ ਗੁਰੂ ਦਾ ਸ਼ਬਦ। ਚੇਤੇ ਰੱਖਿਓ, ਜਾਣ ਦੀ ਲੋੜ ਨਹੀਂ, ਇੱਕ ਦਿਨ ਖੁਦ ਹੀ ਫੇਰਾ ਪਾਉਣ ਆ ਜਾਏਗਾ। ਜਿੱਥੇ ਸਤ ਸੰਗਤ ਹੋਵੇ ਉੱਥੇ ਗੁਰੂ ਹੁੰਦਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਲੇਖ ਲਿਖਿਆ ਸੀ, ਮਾਈ ਬਾਬਾ ਮਹਿੰਦੜਾ ਬਾਬਾ, ਪੰਜਾਬੀ ਚ ਮਹਿੰਦਾ ਬਾਬਾ। ਉਹ ਕਹਿੰਦਾ ਮੇਰਾ ਬਾਬਾ ਆਉਂਦਾ ਸਤ ਸੰਗਤ ਵਿੱਚ, ਮੇਰਾ ਬਾਬਾ ਗੁਰੂ ਨਾਨਕ ਸਾਹਿਬ, ਮੇਰੇ ਗੁਰੂ ਨਾਨਕ ਸਾਹਿਬ ਆਉਂਦੇ ਨੇ ਕੀਰਤਨ ਚ, ਕਥਾ ਚ, ਬਾਣੀ ਚ। ਕਹਿੰਦੇ ਉਹ ਖਲੋ ਕੇ ਦੇਖਦੇ ਨੇ ਸਿੱਖਾਂ ਦੇ ਚਿਹਰਿਆਂ ਨੂੰ। ਜਿਹੜਾ ਸਿੱਖ ਖਿਲ ਕਿਤੇ ਟਿਕਦਾ, ਉਹਦੇ ਸਿਰ ਤੇ ਹੱਥ ਰੱਖਦੇ ਨੇ, ਸਿੱਖ ਦਾ ਸਰੀਰ ਫਰਸ਼ ਤੇ ਬੈਠਾ ਹੁੰਦਾ ਤੇ ਗੁਰੂ ਨਾਨਕ ਉਹਦੀ ਸੁਰਤ ਨੂੰ ਚੁੱਕ ਕੇ ਅਰਸ਼ਾਂ ਵਿੱਚ ਲੈ ਜਾਂਦਾ। ਇਹ ਹੈ ਸਤ ਸੰਗਤ। ਕਹਿਣ ਲੱਗੇ ਤੁਸੀਂ ਟਿਕੋ, ਉਹ ਆਏਗਾ। ਭਾਈ ਮਨਸੁਖ ਕਹਿ ਗਏ, ਸ਼ਿਵਨਾਭ ਜਪਣ ਲੱਗ ਪਿਆ, ਪਿਆਰਿਓ ਇਹ ਜੇ ਸੂਕੇ ਕਾਸ਼ਟ ਖਰਿਆ, ਗੁਰਪ੍ਰਸਾਦ ਨੂੰ ਵਰਤਣਾ ਹੈ। ਗੁਰੂ ਨਾਨਕ ਦੇ ਨਾਮ ਤੇ ਮੈਂ ਗੱਲ ਜ਼ਿਆਦਾ ਸਾਖੀ ਚ ਲਮਕਾਵਾਂ ਨਾ, ਕਈ ਪਖੰਡੀ ਆ ਗਏ, ਪਤਾ ਲੱਗਾ ਵੀ ਗੁਰੂ ਨਾਨਕ ਦਾ ਮੁਰੀਦ ਹੋ ਗਿਆ ਰਾਜਾ ਪਖੰਡੀ, ਕਿਉਂਕਿ ਆਉਣ ਲੱਗ ਪਏ। ਰਾਜੇ ਨੇ ਦੇਖਿਆ ਕਿ ਸਿੱਖ ਇੰਨੇ ਉੱਚੇ ਜੀਵਨ ਵਾਲਾ, ਇਹ ਨਾਨਕ ਗੁਰੂ ਜੀ ਦੇ ਸ਼ਬਦ ਤੇ ਦੰਬ ਕਿਉਂ? ਉਹਨੇ ਪਰਖਣੇ ਸ਼ੁਰੂ ਕਰ ਦਿੱਤੇ। ਅਖੀਰ ਤੇ ਜਦੋਂ ਬੇਬਲ ਹੋ ਗਿਆ ਰਾਜਾ, ਪਖੰਡੀ ਬਹੁਤ ਆਏ, ਮੇਰਾ ਬਾਬਾ ਨਾ ਆਇਆ, ਕਿਵੇਂ ਅੱਜ ਉਹ ਮਹੱਲ ਤੋਂ ਬਾਹਰ ਨਿਕਲਿਆ, ਰੁੱਖ ਦੇ ਥੱਲੇ ਬਾਗ ਵਿੱਚ ਜਾ ਬੈਠਾ ਤੇ ਜ਼ਾਰੋ ਜ਼ਾਰ ਰੋ ਪਿਆ। ਨੌਕਰਾਂ ਨੇ ਪੁੱਛਿਆ, ਰਾਜਨ ਹੋਇਆ ਕੀ? ਉੱਥੇ ਸਾਡੇ ਇੱਕ ਮਹਾਨ ਵਿਦਵਾਨ ਨੇ ਇੱਕ ਪੰਜਾਬੀ ਦੀਆਂ ਕੋਈ ਸਤਰਾਂ ਲਿਖੀਆਂ ਨੇ ਕਾਵਿ ਰੂਪ ਚ। ਲੋਕ ਪੁੱਛਦੇ ਨੇ, ਰਾਜਨ ਹੋਇਆ ਕੀ, ਕਿਉਂ ਰੋਨੇ? ਉਹ ਕਹਿੰਦਾ, ਮਨਸੁਖ ਜੋ ਇੱਥੇ ਆਇਆ ਸੀ, ਉਹ ਮਨ ਦੇ ਸੁੱਖ ਸਿਖਾ ਗਿਆ। ਤਨ ਦੇ ਸੁੱਖ ਬੜੇ ਭੋਗੇ, ਪਰ ਉਹ ਅੰਦਰ ਦੀ ਚਿੰਗਾਰੀ ਲਾ ਗਿਆ। ਮਨਸੁਖ ਜੋ ਇੱਥੇ ਆਇਆ ਸੀ, ਉਹ ਮਨ ਦੇ ਸੁੱਖ ਸਿਖਾ ਗਿਆ। ਰਸ ਝੂਮ ਵਿੱਚ ਵਸਤ ਸੀ ਉਹ, ਮੈਨੂੰ ਵੀ ਚੇਤਕ ਲਾ ਗਿਆ। ਉਜੜੇ ਵੀਰਾਨ ਦਿਲ ਮੇਰੇ ਵਿੱਚ ਇੱਕ ਦੀ ਯਾਦ ਵਸਾ ਗਿਆ। ਕੋਈ ਧੂਹ ਕਲੇਜੇ ਪਾ ਗਿਆ, ਕੋਈ ਬਿਰਹੋਂ ਦੀ ਸ਼ੋਹ ਲਗਾ ਗਿਆ। ਉਹ ਕਹਿ ਗਿਆ, ਕਰ ਯਾਦ ਤੂੰ ਬਸ, ਤਰੁੱਠ ਕਈ ਆ ਜਾਵੇਗਾ। ਦੱਸੋ ਨੀ ਮੇਰਾ ਵਾਲੜਾ, ਕਦ ਮਾਹੀ ਮੇਰਾ ਆਵੇਗਾ। ਮੈਂ ਤਾਂ ਆਪਣੇ ਬਾਬੇ ਦੀ ਉਡੀਕ ਚ ਹਾਂ, ਸੱਚਮੁੱਚ ਅੱਜ ਮੇਰਾ ਗੁਰੂ ਨਾਨਕ ਪਹੁੰਚ ਗਿਆ। ਸੁੱਕੇ ਰੁੱਖ ਹੋ ਗਏ, ਉਹਨੇ ਪਰਖਣ ਵਾਸਤੇ ਔਰਤਾਂ ਭੇਜੀਆਂ, ਪਰ ਗੁਰੂ ਨਾਨਕ ਨੇ ਸ਼ਬਦ ਕਿਹਾ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਾਣੋ ਸੱਚ ਦੋਤ ਉਚਾਰ, ਬੇਟੀਓ ਕਾਹਦੇ ਲਈ ਨੱਚਦੀਆਂ ਜੇ? ਕਹਿਣ ਲੱਗੀਆਂ, ਤੁਹਾਨੂੰ ਰਿਜਾਣ ਲਈ। ਕਹਿਣ ਲੱਗੇ, ਜਦੋਂ ਮੈਂ ਬੇਟੀ ਕਹਿ ਦਿੱਤਾ ਤੇ ਤੁਹਾਡੀ ਵਾਸਨਾ ਤੋਂ ਮੁਕਤ ਨਹੀਂ ਤੁਸੀਂ ਹੋਈਆਂ? ਬਸ ਬੇਟੀ ਸ਼ਬਦ, ਧੀ ਸ਼ਬਦ ਸੁਣਿਆ ਮੇਰੇ ਗੁਰੂ ਨਾਨਕ ਦੇ ਇੱਕ ਸ਼ਬਦ ਨੇ, ਉਹਨਾਂ ਦੇ ਨਸ ਨਸ ਵਿੱਚ ਦੌੜਦੀ ਹੋਈ ਵਾਸਨਾ ਨੂੰ ਖਤਮ ਕਰਕੇ ਨਿਰਮਲ ਪ੍ਰੇਮ ਪੈਦਾ ਕਰ ਦਿੱਤਾ। ਮੈਂ ਬੇਨਤੀ ਕਰਾਂਗਾ, ਇੱਕ ਸਿੱਖ ਦੀ ਸੰਗਤ ਕੀਤੀ, ਸਤ ਸੰਗਤ ਚੇਂਜ ਲਿਆਉਂਦੀ। ਦਾਰੂ ਪੀਣ ਵਾਲਾ ਬੰਦਗੀ ਕਰਨ ਲੱਗ ਪਿਆ। ਇੱਕ ਦਿਨ ਮਾਲਕ ਉਹਦੇ ਘਰ ਚ ਗਿਆ ਤੇ ਉਹਦੇ ਘਰ ਨੂੰ ਨਿਵਾਜ ਕੇ ਸਾਂਚੇ ਵੇ ਉਹਦੇ ਅੰਦਰ ਨੂੰ ਨਾਮ ਨਾਲ ਭਰਪੂਰ ਕਰ ਦਿੱਤਾ। ਮੇਰੀ ਬੇਨਤੀ ਹੈ ਗੁਰਮੁਖੋ, ਸਤ ਸੰਗਤ ਦੇ ਅਰਥ ਆਪਾਂ ਸਮਝੀਏ। ਅਸੀਂ ਇਕੱਠਾਂ ਦੇ ਭੀੜਾਂ ਨੂੰ ਕਹਿ ਰਹੇ ਹਾਂ ਸਤ ਸੰਗਤ, ਨਹੀਂ ਪਿਆਰੇ ਸਤ ਸੰਗਤ ਦੇ ਬਹਿੜੇ ਕਰੇ ਅਰਥ। ਸਤ ਸੰਗਤ ਦਾ ਅਰਥ ਜਿੱਦਣ ਸਾਡੇ ਅੰਦਰ ਨੂੰ ਸੱਚ ਦੀ ਚਿਣਗ ਮਿਲ ਗਈ, ਸੱਚ ਦੀ ਸੰਗਤ ਮਿਲ ਗਈ। ਸਤ ਸੰਗਤ ਫੁਰਨਾ ਵੀ ਹੋ ਸਕਦਾ, ਸਤ ਸੰਗਤ ਅੱਖਰ ਵੀ ਹੋ ਸਕਦੇ ਨੇ, ਸਤ ਸੰਗਤ ਹਜੂਮ ਵੀ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਕਿ ਅਸੀਂ ਸਤ ਸੰਗਤ ਵਿੱਚ ਗਏ ਤੇ ਪਰਮਾਤਮਾ ਦੇ ਨਾਮ ਨੂੰ ਚਿਤਾਰਿਆ। ਮੈਂ ਫਿਰ ਬੇਨਤੀ ਕਰਾਂਗਾ ਕਿ ਪਹਿਲੀਆਂ ਤੁਕਾਂ ਦਾ ਪਾਠ, ਕਿਉਂਕਿ ਰਹਾਉ ਦੀਆਂ ਤੁਕਾਂ ਸਨ, ਸ਼ਬਦ ਦਾ ਤੱਤ ਪਾਵੇ ਦੋ ਤੁਕਾਂ, ਪਹਿਲੀਆਂ ਦੋ ਤੁਕਾਂ ਫਿਰ ਸਰਵਨ ਕਰੋ ਜੀ।
ਸਾਧ ਸੰਗ ਹਰ ਹਰ ਨਾਮ ਚਿਤਾਰਾ,
ਸਾਧ ਸੰਗ ਵਿੱਚ ਜਾ ਕੇ, ਸਤ ਸੰਗਤ ਵਿੱਚ ਜਾ ਕੇ। ਸੱਚੇ ਪਾਤਸ਼ਾਹ ਕਹਿੰਦੇ ਨੇ, ਖਰੀ ਦੇ ਵਾਹਿਗੁਰੂ ਦੇ ਨਾਮ ਨੂੰ ਚਿਤਾਰਾ ਦਾ ਅਰਥ ਚੇਤੇ ਕੀਤਾ। ਤੇ ਮੈਂ ਅਰਜ਼ ਜ਼ਰੂਰ ਕਰਾਂਗਾ, ਜਿਤਨੇ ਆਪ ਸੁਣਨ ਵਾਲੇ, ਮੈਂ ਵੀ ਸ਼ਾਮਿਲ ਹੋ ਕੇ, ਜਦੋਂ ਵੀ ਸਤ ਸੰਗਤ ਜਾਓ, ਇੱਕ ਯਤਨ ਕਰੋ ਵੀ ਇੱਕ ਘੜੀ ਵੀ, ਇੱਕ ਮਿੰਟ ਵੀ ਅਸੀਂ ਵਿਅਰਥ ਨਹੀਂ ਜਾਣ ਦੇਣਾ। ਕੀਰਤਨ ਹੋ ਰਿਹਾ, ਕੀਰਤਨ ਸੁਣੋ। ਜੇ ਪ੍ਰੇਮ ਦੇ ਸ਼ਬਦ ਪੜੇ ਜਾ ਰਹੇ ਨੇ ਤੇ ਬੇਨਤੀ ਕਰੋ ਉਹ ਅਵਸਥਾ ਮਿਲ ਜਾਏ, ਜੇ ਬੇਨਤੀਆਂ ਦੇ ਸ਼ਬਦ ਪੜੇ ਜਾ ਰਹੇ ਨੇ ਤੇ ਅਰਦਾਸ ਕਰੋ ਸਾਨੂੰ ਬੇਨਤੀ ਕਰਨ ਦੀ ਜਾਚ ਆ ਜਾਏ, ਅੰਦਰੇ ਅੰਦਰ ਨਾਮ ਚੱਲਦਾ ਰਹੇ। ਸਤਿਗੁਰੂ ਕਹਿ ਰਹੇ ਨੇ ਕਿ ਦੇਖੋ ਭਾਈ, ਸਤ ਸੰਗਤ ਵਿੱਚ ਪਹੁੰਚ ਕੇ खरी परमात्मा दे नाम नू चितारना कीता है।
सहज आनंद होवै दिन राती,
सहज आनंद होवै दिन राती, उस सत संगत विचो फल की मिलेगा। एक सहज ते दूजा आनंद, क्योंकि इन्हां दो शब्दां दी व्याख्या भी मैं करनी चाहना, सहज ते आनंद। किन्हां साध संगत विच खरी दे नाम नू चितारिया, उहदे विचों एक बख्शिश मिली सहज ते दूजा आनंद। ते उह उहदा टाइम नहीं मन्निया भी अद्धा मिनट दो मिनट, दिन राती अठे पैर चौबी घंटे हर वक्त बारह महीने पूरी जिंदगी ये दो शब्द सहज आनंद होवे दिन राती, दिन ते रात साडे अंदर सहज ते आनंद होवा है।
अंकुर भलो हमारा,
अंकुर भलो हमारा। मैं अर्ज कीती सी अंकुर दा अर्थ के जिस बीज विचों पेड़ा बन लग्या निक्की जी करूंबल बाहर निकलदी, मैं करूंबल शब्द वरत लिया, अंकुर कह लो। ये क्यों? जे बीज खुद माड़ा सी, जे बीज निकम्मा होवेगा उहदे विचों अंकुर नहीं निकलेगा। इस बेनती ने सुनिया, अंकुर भला हमारा दो अर्थ मैं कर सका। जे बीज दा छिलका ठीक है पर अंदरों सड़ चुका है, उस सड़े को बीज वाले छिलका भावें साबित होवे अंकुर नहीं निकलेगा। जिहड़ा बीज अंदरों ते बाहरों साबित है उहदे विचों अंकुर निकलदा। प्यारियो, जिदे चंगे कर्मा दा बीज है उहदे विचों अंकुर जरूर निकलेगा भला, ते जिदे चंगे कर्म नहीं मंदे कर्मा दा बीज है उहदे विचों जिहड़ा अंकुर निकलेगा उह जहरदार ही निकलेगा। महाराज कहिंदे ने अंकुर भलो हमारा, सहज आनंद होवै दिन राती, दिन रात सहज ते आनंद। यह दो शब्द जिहड़े ने ना, यह साडी सिक्खी दा शिखर ने जी। एक सहज ते दूजा आनंद। जिहड़ा सहज शब्द है इहदे अर्थ की ने? उंज जे किते असी शब्द बोलीए असी सहज दा अर्थ करने आहिस्ता आहिस्ता, सहजे सहजे बोल, सहजे सहजे चल, सहजे सहजे रोटी खां, असी इस लई करने आहिस्ता आहिस्ता धीमी गति ने। असल च जिहड़ा सहज शब्द है यह संस्कृत भाषा का शब्द है। इहदे अर्थ जरूर अखरी अर्थ सुनियो, यह संस्कृत भाषा का शब्द है। ते इस शब्द के अर्थ विद्वाना ने किते ने कि नाल पैदा होया। फिर बेनती सुनियो, इहदे सिर्फ अखरी अर्थ ने सहज का अर्थ, नाल उत्पन्न होया, नाल पैदा होया। जदों असी पंजाबी साहित्य कोश नूं पढ़ने ते उहदे विच सहज दे अर्थ कीते ने, यह शब्द है, यह शब्द वरते ने। सहज दा अर्थ कीता नाल पंजाबी विश्व पंजाबी साहित्य कोश, सहज दा अर्थ नाल। सहज जदों ससा हां जजा ना, ससा ते हां वाह करके यह सहज दे अर्थ कीते ने नाल, ते जज्जा अखर पिछा रख के अर्थ कीते ने पैदाइश, के सहज दे अर्थ कीते ने जिहड़ा नाल पैदा होया है। कोशगत अर्थ ओ ने, पर गुरमत गुरबाणी दे विच इहदे अर्थ बड़े उच्चे ने। सहज दा अर्थ एक ओ परम अवस्था है। तीन शब्द ने, एक खुशी, दूजा सुख, ते तीजा आनंद। इन्हां तिन्नां शब्दां विच भी बड़ा अंतर है। जिहड़ा सुख शब्द है, चेते रखियो, सुख कईयां कोल हुंदा पर उहनां कोल खुशी नहीं हुंदी, कईयां कोल खुशी हुंदी है पर उहनां कोल आनंद ते सहज नहीं हुंदा। इह शब्द फिर मैं दोहराण लगा, सुख है पर खुशी नहीं। असीं किसे नूं पुछने आ भी तेरा तां बड़ा कारोबार है, उह कहिंदा मेरे घर विच किसे चीज़ की कमी नहीं, मेरे कोल गड्डियां कोठियां कारां हर सुख मैनूं रब ने दित्ता है, पर नाल कहिंदा घर विच खुशी कोई नहीं। इहदा मतलब सुख है, सुख दा समान है पर खुशी नहीं, परिवार दे जीआं च खुशी नहीं। रोटी छत्ती प्रकार दा भोजन है पर खाण लग्गिआं एक दूजे नाल जुत्तो जुत्ती हुंदे, ਗੱਡੀਆਂ ਸਾਰਿਆਂ ਕੋਲ ਨੇ, ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੇ। ਸਹੂਲਤ ਹੋਣਾ ਹੋਰ ਚੀਜ਼ ਹੈ, ਖੁਸ਼ੀ ਹੋਣਾ ਹੋਰ ਚੀਜ਼। ਇਸ ਤੋਂ ਅੱਗੇ ਮੈਂ ਬੇਨਤੀ ਕਰਾਂ, ਕਈਆਂ ਕੋਲ ਖੁਸ਼ੀ ਹੈ ਪਰ ਖੁਸ਼ੀ ਥੋੜ ਚਿਰੀ ਹੈ। ਸਹਿਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਹਿਜ ਉਹ ਪਰਮ ਅਵਸਥਾ ਪਿਆਰਿਓ, ਇਹ ਦੋਨੋਂ ਸ਼ਬਦ ਬਾਣੀ ਚ ਜ਼ਿਆਦਾ ਇਕੱਠੇ ਮਿਲਣਗੇ, ਇੱਕ ਸਹਿਜ ਤੇ ਦੂਜਾ ਆਨੰਦ। ਸਹਿਜ ਉਹ ਅਵਸਥਾ ਕਿ ਜਿੱਥੇ ਸੁੱਖ ਵਿੱਚ ਸੁੱਖ ਆਏ ਤੇ ਅੰਦਰ ਹੰਕਾਰੀ ਹੋਵੇ ਨਾ, ਅੰਦਰ ਡੋਲੇ ਨਾ, ਤੇ ਜਿੱਥੇ ਦੁੱਖ ਆਵੇ ਉੱਥੇ ਘਬਰਾ ਕੇ ਚਿੰਤਾ ਵਿੱਚ ਨਾ ਜਾਏ। ਸਹਿਜ ਉਹ ਅਵਸਥਾ ਹੈ ਜਿੱਥੇ ਦੁੱਖ ਤੇ ਸੁੱਖ ਇੱਕ ਬਰਾਬਰ ਨੇ। ਸਹਿਜ ਉਹ ਅਵਸਥਾ ਜਿੱਥੇ ਖੜਕ ਤੇ ਸੋਗ ਇੱਕ ਬਰਾਬਰ ਨੇ। ਸਹਿਜ ਉਹ ਅਵਸਥਾ ਜਿੱਥੇ ਮਿੱਤਰ ਤੇ ਦੁਸ਼ਮਣ ਇੱਕ ਬਰਾਬਰ ਨੇ। ਸਹਿਜ ਉਹ ਅਵਸਥਾ ਜਿੱਥੇ ਉਸਤਤ ਤੇ ਨਿੰਦਿਆ ਇੱਕ ਬਰਾਬਰ ਨੇ। ਸਹਿਜ ਉਹ ਅਵਸਥਾ ਹੈ ਜਿੱਥੇ ਪੁੱਤਰ ਦਾ ਜਨਮ ਤੇ ਪੁੱਤਰ ਦਾ ਭੋਗ ਇੱਕ ਬਰਾਬਰ ਨੇ। ਸਹਿਜ ਇੱਕ ਅਵਸਥਾ ਦਾ ਨਾਮ ਹੈ। ਇਹੀ ਕਾਰਨ ਕਿ ਅਸੀਂ ਪੜ੍ਹੀ ਗਏ ਤੇ ਤਾਂ ਹੀ ਬਾਬਾ ਜੀ ਨੇ ਕਿਹਾ ਸਹਿਜ ਨਾਮ ਤੋਂ ਬਿਨਾਂ ਤੇ ਸਤ ਸੰਗਤ ਤੋਂ ਬਿਨਾਂ ਪੈਦਾ ਹੀ ਨਹੀਂ ਹੋ ਸਕਦਾ। ਜਿਹੜੇ ਇਕੱਲੇ ਬੁੱਧ ਗਿਆਨ ਨਾਲ ਪੜ੍ਹੀ ਗਏ ਉਹਨਾਂ ਨੂੰ ਬਾਣੀ ਨੇ ਕਿਹਾ ਕਿਆ ਪੜ੍ਹੀ ਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਨੌਲੇਜ ਸੀ ਪਰ ਸਹਿਜ ਨਹੀਂ ਸੀ। ਅੱਗੇ ਫਿਰ ਉਹਨਾਂ ਨੇ ਹਦਾਇਤ ਕੀਤੀ, ਸ਼ਬਦ ਇੱਕ ਵਰਤਿਆ, ਮੂਰਖਾ ਨੌਲੇਜ ਇਕੱਠੀ ਕਿਆ ਕਰੀ ਗਏ, ਨਾਮ ਕਿਉਂ ਨਹੀਂ ਜਪਿਆ, ਕਿਆ ਪੜ੍ਹੀਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੇ ਬਾਰੰਗ ਬਾਰਾ। ਸੋਚਾਂ ਚ ਪੈ ਗਿਆ, ਬੰਦਗੀ ਕੀਤੀ ਨੀ, ਸਹਿਜ ਕਿਵੇਂ। ਗੁਰੂ ਸਾਹਿਬ ਨੇ ਸਹਿਜ ਦੀ ਅਵਸਥਾ ਬਾਰੇ ਇੱਕ ਬਚਨ ਸਲੋਕ ਕਿਹਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਦਸਮ ਦੁਆਰ ਚ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਊਂਗ ਨਾ ਭੁੱਖ ਹੈ, ਨਾ ਉੱਥੇ ਨੀਂਦ ਤੇ ਨਾ ਉੱਥੇ ਭੁੱਖ ਹੈ, ਹਰ ਵੇਲੇ ਅਨੰਤ। ਤਿੱਥਾ ਊਂਗ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਸਤਿਗੁਰੂ ਕਹਿੰਦੇ ਨੇ ਇੱਕ ਤਾਂ ਸਹਿਜ ਤੇ ਦੂਜਾ ਆਨੰਦ। ਪਿਆਰੋ, ਆਨੰਦ ਤੇ ਸਹਿਜ ਇਕੱਠੇ ਨੇ। ਇਹੀ ਕਾਰਨ ਤੁਸੀਂ ਲਾਵਾਂ ਜਦੋਂ ਪੜ੍ਹਦੇ ਹੋ ਉਹਦੇ ਵਿੱਚ ਸਤਿਗੁਰੂ ਨੇ ਪਹਿਲੀ ਲਾਵ ਚ ਦੋਨੋਂ ਇਕੱਠੇ ਰੱਖੇ। ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤੇ ਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰਪੁਰਾ ਆਰਾਧੋ, ਸਭ ਕਿਲਵਿਕ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਚੌਥੀ ਲਾਮ ਇਹਦੇ ਨਾਲ ਮਿਲਦੀ, ਹਰ ਚੌਥੀ ਲਾਮ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਤੁਸੀਂ ਬਾਰਾਂ ਮਾਹ ਪੜ੍ਹੋ, ਬਾਰਾਂ ਮਾਹ ਦਾ ਪ੍ਰਕਰਨੀ ਸਹਿਜ ਤੇ ਆਨੰਦ, ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਆਨੰਦ ਸਾਹਿਬ ਦਾ ਪਾਠ ਕਰਦੇ ਹੋ। ਗੁਰੂ ਸਾਹਿਬ ਕਹਿੰਦੇ ਨੇ ਆਨੰਦ ਥੋੜ ਚਿਰੀ ਖੁਸ਼ੀ ਦਾ ਨਾਮ ਨਹੀਂ, ਸਹਿਜ ਤੇ ਆਨੰਦ ਇਕੱਠੇ ਨੇ। ਜਿੱਥੇ ਸਹਿਜ ਹੋਵੇਗਾ ਉੱਥੇ ਆਨੰਦ ਹੋਵੇਗਾ, ਜਿੱਥੇ ਆਨੰਦ ਹੋਵੇਗਾ ਉੱਥੇ ਸਹਿਜ ਹੋਵੇਗਾ। ਇਹ ਜੁੜਵੇਂ ਸ਼ਬਦ ਨਹੀਂ ਇਕੱਲੇ, ਇਹ ਅਵਸਥਾ ਨਾਲ ਸੰਬੰਧਿਤ ਨੇ। ਸਤਿਗੁਰੂ ਕਹਿੰਦੇ ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ, ਸਾਡੀ ਜ਼ਿੰਦਗੀ ਦਾ ਅੰਕੁਰ ਭਲਾ, ਜਿੱਥੇ ਬੰਦਗੀ ਕਰ ਕਰਕੇ ਸਹਿਜ ਤੇ ਆਨੰਦ ਮਿਲਿਆ ਹੈ।
ਰਹਾਉ ਗੁਰਪੁਰਾ ਭੇਟਿਓ ਵੱਡ ਭਾਗੀ,
ਪੂਰੇ ਗੁਰੂ ਦਾ ਮਿਲਾਪ ਹੋਇਆ, ਭੇਟਿਓ ਵਰ ਤੇ ਮਿਲਣਾ, ਵੱਡੇ ਭਾਗ ਸਨ ਤਾਂ ਗੁਰੂ ਮਿਲਿਆ, ਵੱਡੇ ਭਾਗਾਂ ਤੋਂ ਬਿਨਾਂ ਗੁਰੂ ਨਹੀਂ ਮਿਲਦਾ। ਮੈਂ ਕਈ ਵਾਰੀ ਕਹਿੰਦਾ ਪਹਿਲੀ ਅਰਦਾਸ ਕਰੋ ਸਾਨੂੰ ਇਸ ਧਰਤੀ ਤੇ ਜਨਮ ਮਿਲ ਗਿਆ, ਸ਼ੁਕਰ ਕਰੋ। ਦੂਜਾ ਸ਼ੁਕਰ ਕਰੋ ਸਿੱਖਾਂ ਦੇ ਘਰਾਣੇ ਚ ਜਨਮ ਮਿਲ ਗਿਆ, ਤੇ ਤੀਜਾ ਸ਼ੁਕਰ ਕਰੋ ਗੁਰੂ ਨਾਨਕ ਸਾਹਿਬ ਵਰਗਾ ਮੁਰਸ਼ਦ ਮਿਲ ਗਿਆ। ਏਡੀ ਵੱਡੀ ਕਿਰਪਾ, ਨਦਰ ਹੋਵੇ ਤਾਂ ਗੁਰੂ ਮਿਲਦਾ। ਸੰਤ ਸਭਾ ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ। ਸਤਿਗੁਰੂ ਕਹਿੰਦੇ ਨੇ ਵੱਡਿਆਂ ਭਾਗਾਂ ਵਾਲਿਆਂ ਨੂੰ ਸਤਿਗੁਰੂ ਦਾ ਮਿਲਾਪ ਹੁੰਦਾ ਹੈ।
ਜਾ ਕੋ ਅੰਤ ਨਾ ਪਾਰਾ ਵਾਰਾ,
ਮੇਰੇ ਗੁਰੂ ਦਾ ਆਰ ਪਾਰ ਕੋਈ ਨਹੀਂ ਪਾ ਸਕਦਾ, ਅੰਤ ਨਹੀਂ ਪਾ ਸਕਦਾ, ਔਰ ਆਰ ਪਾਰ ਦੀ ਕਿਸੇ ਨੂੰ ਸਮਝ ਨਹੀਂ।
ਕਰ ਗਹਿ ਕਾਢ ਲਿਓ ਜਨ ਆਪਣਾ,
ਕਰ ਗਹਿ ਕਾਢ ਲਿਓ ਜਨ ਆਪਣਾ। ਅਸੀਂ ਅੱਗ ਦੇ ਸਮੁੰਦਰ ਚ ਡੁੱਬੇ ਪਏ ਸਾਂ, ਸਤਿਗੁਰੂ ਨੇ ਕਿਰਪਾ ਕੀਤੀ, ਸਾਡਾ ਹੱਥ ਪਕੜ ਲਿਆ, ਕਰ ਗਏ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਬਾਂਹ ਪਕੜ ਠਾਕੁਰੋ ਕਿ ਦੀ। ਮੇਰੇ ਗੁਰੂ ਨੇ ਡੁੱਬਦਿਆਂ ਨੂੰ ਕਿਹਾ ਸਿੱਖਾਂ ਮੈਨੂੰ ਬਾਂਹ ਪਕੜਾ, ਬਾਂਹ ਪਕੜਾਈ ਤੇ ਮਹਾਰਾਜ ਕਹਿੰਦੇ ਸਾਨੂੰ ਇਸ ਭਵ ਸਾਗਰ ਤੋਂ ਬਚਾ ਲਿਆ ਕਹਿ
ਸਾਗਰ ਸੰਸਾਰਾ।
ਭਰਿਆ ਹੋਇਆ ਸਮੁੰਦਰ ਡੁੱਬਦਿਆਂ ਨੂੰ ਗੁਰੂ ਨੇ ਬਾਂਹ ਦੇ ਕੇ ਖੱਤ ਦੇ ਕੇ ਬਚਾਇਆ ਹੈ।
ਜਨਮ ਮਰਨ ਕਾਟੇ ਗੁਰ ਬਚਨੀ।
ਗੁਰੂ ਦੇ ਬਚਨਾਂ ਨਾਲ ਜਨਮ ਤੇ ਮਰਨ ਦਾ ਦੁੱਖ ਕੱਟਿਆ ਗਿਆ। ਹੁਣ ਜਨਮ ਤੇ ਮਰਨ ਦਾ ਗੇੜਾ ਨਹੀਂ ਬਣਨਾ।
ਬਾਹੁੜਨਾ ਸੰਕਟ ਦੁਆਰਾ।
ਜੋਨਾਂ ਦੇ ਸੰਕਟ ਦੁਆਰ ਵਿਚ ਪਏ ਹਾਂ, ਹੁਣ ਬਹੁਤ ਦੁਬਾਰਾ ਇਸ ਸੰਕਟ ਵਿਚ ਨਹੀਂ ਆਉਣਾ।
ਨਾਨਕ ਸਰਨ ਗਾਹੀ ਸਵਾਮੀ ਕੀ।
ਸਤਿਗੁਰੂ ਜੀ ਕਹਿੰਦੇ ਨੇ ਅਸੀਂ ਆਪਣੇ ਸਵਾਮੀ ਦੀ ਸ਼ਰਨ ਵਿਚ ਗਏ, ਆਪਣੇ ਸਵਾਮੀ ਦੀ ਆਸ ਰੱਖ ਕੇ ਉਹਦੇ ਚਰਨਾਂ ਵਿਚ ਜਾ ਪਹੁੰਚੇ ਤੇ ਉਹ ਸਵਾਮੀ ਨੇ ਬਖਸ਼ਿਸ਼ ਕੀ ਕੀਤੀ।
ਪੁਨਹ ਪੁਨਹ ਨਮਸਕਾਰਾ।
ਸੰਕਟ ਦੁਆਰੇ ਤੋਂ ਬਚਾਇਆ, ਉਹਦੀ ਸ਼ਰਨ ਚ ਚਲੇ ਗਏ। ਉਹਦੀ ਸ਼ਰਨ ਚ ਜਾ ਕੇ ਵਾਰ ਵਾਰ ਅਸੀਂ ਨਮਸਕਾਰ ਕਰਨੇ ਆ। ਮੈਂ ਬੇਨਤੀ ਕਰਾਂਗਾ, ਅੱਜ ਦੇ ਸ਼ਬਦ ਦਾ ਤੱਤ ਭਾਵ ਇਹ ਹੈ ਕਿ ਪਿਆਰੇ ਸਤਸੰਗੀ ਬਣੀਏ, ਕਿਤੇ ਬੈਠ ਕੇ ਜਪੀਏ ਗੁਰੂ ਗੁਰੂ। ਸਾਰੀ ਜ਼ਿੰਦਗੀ ਕੂੜ ਦੇ ਗੱਡੇ ਢੋਈ ਜਾਂਦੇ ਹਾਂ, ਕਿਤੇ ਸਹਿਜ ਤੇ ਆਨੰਦ ਦੀ ਪ੍ਰਾਪਤੀ ਹੋ ਜਾਏ। ਆਤਮਕ ਖੇੜਾ, ਆਤਮਕ ਹਲਾਸ, ਅੰਦਰ ਦਾ ਜੀਵਨ ਕਿਤੇ ਨਸੀਬ ਹੋ ਜਾਏ। ਸਤਿਗੁਰੂ ਕਿਰਪਾ ਕਰੇ। ਮੈਂ ਥੋੜ੍ਹਾ ਜਿਹਾ ਸਤ ਸੰਗਤ ਸ਼ਬਦ ਸੰਬੰਧੀ ਡਿਟੇਲ ਨਾਲ ਅਰਜ਼ ਕੀਤੀ, ਮੈਨੂੰ ਬਖਸ਼ ਦਿਆ ਜੇ। ਆਓ ਅਖੀਰਲੀਆਂ ਤੁਕਾਂ ਆਪ ਜੀ ਸਰਵਣ ਕਰੋ ਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜਨਾ ਸੰਕਟ ਦੁਆਰਾ। ਨਾਨਕ ਸਰਣ ਗਾਹੀ ਸਵਾਮੀ ਕੀ। ਪੁਨਹ ਪੁਨਹ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।